ਸਤਿਗੁਰੂ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਸਮਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਕਲਗੀਧਰ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਜਾਪ ਸਾਹਿਬ ਵਿੱਚੋਂ ਕੁਝ ਸ਼ੰਤ ਸਰਵਨ ਕੀਤੇ ਹਨ। ਸਤਿਗੁਰਾਂ ਦੀ ਇਹ ਪਵਿੱਤਰ ਬਾਣੀ ਜਿਹਦੇ ਅੰਦਰ ਅਕਾਲ ਪੁਰਖ ਦੀ ਵਡਿਆਈ ਬੜੇ ਤਰੀਕਿਆਂ ਨਾਲ ਸਤਿਗੁਰਾਂ ਨੇ ਕੀਤੀ ਹੈ, ਅੱਜ ਦੇ ਸ਼ਬਦਾਂ ਵਿੱਚ ਕਿਰਪਾ ਕਰ ਰਹੇ ਕਹਿੰਦੇ ਸਾਰਿਆਂ ਦੇ ਅੰਦਰ ਜਿਹੜਾ ਮਨੁੱਖ ਕਲਾਮ ਬੋਲਦਾ ਹੈ, ਕਲਾਮੇ ਸ਼ਬਦ ਵਰਤਿਆ ਹੈ, ਕਲਾਮ ਕਹਿੰਦੇ ਨੇ ਆਵਾਜ਼ ਨੂੰ। ਜਿੰਨੇ ਵੀ ਇੱਥੇ ਜੀਵ ਨੇ ਸਤਿਗੁਰੂ ਕਹਿੰਦੇ ਸਾਰਿਆਂ ਦੀ ਆਵਾਜ਼ ਜਿਹੜੀ ਹੈ, ਕਲਾਮ ਜੋ ਹੈ ਤੇ ਸ਼ਕਤੀ ਹੈ, ਦੋ ਚੀਜ਼ਾਂ ਸਾਰਿਆਂ ਵਿੱਚ, ਸਰੀਰ ਵਿੱਚ ਸ਼ਕਤੀ, ਦਿਮਾਗ ਵਿੱਚ ਸਮਝ ਤੇ ਰਸਨਾ ਤੇ ਬਚਨ, ਇਹਨਾਂ ਤਿੰਨਾਂ ਚੀਜ਼ਾਂ ਨਾਲ ਬੰਦੇ ਦੀ ਜ਼ਿੰਦਗੀ ਚੱਲਦੀ ਹੈ। ਜੇ ਇਹਨਾਂ ਤਿੰਨਾਂ ਵਿੱਚੋਂ ਇੱਕ ਵੀ ਘਟ ਗਈ, ਮਨੁੱਖ ਉੱਥੇ ਹੀ ਪਿੰਗਲਾ ਹੋ ਜਾਂਦਾ, ਉਹਦੇ ਪੱਲੇ ਕੁਝ ਨਹੀਂ। ਸਤਿਗੁਰੂ ਨੇ ਅੱਜ ਇਹਨਾਂ ਸੰਤਾਂ ਦੇ ਅੰਦਰ ਜੋ ਕਿਰਪਾ ਕੀਤੀ ਹੈ ਕਿ ਇਹ ਤਿੰਨੇ ਉਹਦੀਆਂ ਹੀ ਦਾਤਾਂ ਨੇ ਮਨੁੱਖੀ ਸਰੀਰ ਵਿੱਚ, ਕਲਾਮ ਬੋਲਣਾ, ਉਹਦੇ ਤੋਂ ਬਿਨਾਂ ਕੋਈ ਬੋਲ ਨਹੀਂ ਸਕਦਾ। ਦੂਸਰੀ ਗੱਲ ਕਹਿਣ ਲੱਗੇ ਕਲੀਮੇ ਦਾ ਭਾਵ ਸ਼ਕਤੀ, ਕਲਾ, ਉਹਦੀ ਸ਼ਕਤੀ ਨਾਲ ਸਾਰੇ ਵੇਖਦੇ ਨੇ, ਉਹਦੀ ਸ਼ਕਤੀ ਦੇ ਨਾਲ ਸਾਰੇ ਹੀ ਤੁਰਦੇ ਨੇ। ਸਤਿਗੁਰੂ ਨੇ ਬਚਨ ਕੀਤਾ ਬਾਣੀ ਵਿੱਚ, ਜੇ ਇਹ ਗੱਲ ਮਨੁੱਖ ਦੀ ਸਮਝ ਵਿੱਚ ਆ ਜਾਏ ਕਿ ਮੇਰੀ ਸ਼ਕਤੀ ਮੇਰੀ ਨਹੀਂ, ਸਰੀਰ ਮੇਰਾ ਲੱਗਦਾ ਹੈ, ਪਰ ਮੇਰੇ ਅੰਦਰ ਜਿਹੜੀ ਕਲਾ ਹੈ ਨਾ, ਜਿਹੜੀ ਸ਼ਕਤੀ ਜਿਹਨੂੰ ਸਤਿਗੁਰੂ ਨੇ ਕਿਹਾ ਕਿ ਅਕਲ ਕਲਾ ਭਰਪੂਰ ਰਹਿਆ, ਸਾਰਿਆਂ ਸਰੀਰਾਂ ਦੇ ਵਿੱਚ ਕਲਾ ਰੂਪ ਹੋ ਕੇ ਵਰਤ ਰਿਹਾ ਹੈ, ਸ਼ਕਤੀ ਬਣ ਕੇ ਵਰਤ ਰਿਹਾ ਹੈ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਤਾਂ ਫਿਰ ਕੁਦਰਤੀ ਤੌਰ ਤੇ ਬੰਦੇ ਦਾ ਸਭ ਤੋਂ ਵੱਡਾ ਜਿਹੜਾ ਅਵਗਣ ਹੈ, ਹੰਕਾਰ ਆਪਣੇ ਆਪ ਮਿਟ ਜਾਏਗਾ। ਜਿਵੇਂ ਕੱਲ ਦੇ ਦੀਵਾਨ ਵਿੱਚ ਆਪਾਂ ਵਿਚਾਰ ਕੀਤੀ ਸੀ ਕਿ ਜਿੱਥੇ ਜਾ ਕੇ ਸੰਸਾਰੀ ਇਹ ਗੱਲ ਕਹਿੰਦਾ ਹੈ ਕਿ ਮੈਂ ਜੇ ਕਰਾਂ ਤੇ ਹੁੰਦਾ ਹੈ, ਪਰ ਉਹਦੇ ਕੀਤਿਆਂ ਉਹਦੀ ਸ਼ਕਤੀ ਵੀ ਭਾਵੇਂ ਛੋਟੀ ਜਿਹੀ ਹੈ, ਇੱਕ ਛੋਟਾ ਜਿਹਾ ਜੀਵ ਇਸ ਧਰਤੀ ਤੇ ਕਿੰਨੀ ਕੁ ਹੈਸੀਅਤ, ਇੱਕ ਬਿੰਦੂ ਵਰਗਾ ਹੈ। ਜੇ ਉੱਤੋਂ ਵੇਖੋ ਥੋੜਾ ਜਿਹਾ ਉਚਾਈ ਤੋਂ ਧਰਤੀ ਤੇ ਬੰਦਾ ਤੇ ਤੁਰਦਾ ਦਿਸਦਾ ਹੀ ਨਹੀਂ, ਇਹਦਾ ਤੇ ਆਕਾਰ ਹੀ ਬਿਲਕੁਲ ਛੋਟਾ ਹੈ। ਪਰ ਜਦੋਂ ਇੱਥੇ ਜਿਹੜੇ ਜਿਹੜੇ ਆਏ, ਬਹੁਤਿਆਂ ਨੇ ਮੰਨ ਲਿਆ ਵੀ ਮੇਰੇ ਵਰਗਾ ਹੋਰ ਮਹਾਨ ਨਹੀਂ ਹੈ, ਇਹ ਸੰਸਾਰੀ ਦੀ ਬਿਰਤੀ ਹੈ। ਪਰ ਜਿਨ੍ਹਾਂ ਦੇ ਅੰਦਰ ਰੱਬ ਦੀ ਬਖਸ਼ਿਸ਼ ਵਰਤਦੀ ਹੈ, ਉਹ ਕਹਿੰਦੇ ਨੇ ਜਿਉਂ ਜਿਉਂ ਵੱਡੇ ਹੁੰਦੇ ਨੇ ਤਿਉਂ ਤਿਉਂ ਝੁਕਦੇ ਜਾਂਦੇ ਨੇ। ਉਹਨਾਂ ਦਾ ਜਿਵੇਂ ਇੱਕ ਉਦਾਹਰਣ ਦਿੱਤੀ ਜਾਂਦੀ ਹੈ ਕਿ ਜਿਸ ਬੂਟੇ ਨੂੰ, ਜਿਸ ਰੁੱਖ ਨੂੰ ਜਿਉਂ ਜਿਉਂ ਫਲ ਪੱਕਦਾ, ਜੇ ਉਸ ਫਲ ਦੇ ਵਿੱਚ ਕੋਈ ਰਸ ਹੈ, ਜੇ ਉਸ ਫਲ ਦੇ ਵਿੱਚ ਕੋਈ ਮਿਠਾਸ ਹੈ, ਤੇ ਉਹਦੀ ਇੱਕ ਨਿਸ਼ਾਨੀ ਹੈ ਕਿ ਜਿਸ ਟਹਿਣੀ ਨਾਲ ਲੱਗਾ ਉਹਨੂੰ ਜ਼ਮੀਨ ਵੱਲ ਚੁਕਾ ਦੇਗਾ, ਨੀਵਾਂ ਕਰ ਦੇਗਾ। ਸ਼ਕਤੀ ਹੋਣੀ ਮਾੜੀ ਨਹੀਂ। ਸਤਿਗੁਰੂ ਨੇ ਕਿਹਾ ਹੈ ਕਿ ਸਰਬੱਤਰ ਤ੍ਰਾਣੈ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੀਆਂ ਸਾਰੇ ਸਰੀਰਾਂ ਦੇ ਵਿੱਚ ਤ੍ਰਾਣ ਹੈ ਨਾ, ਤ੍ਰਾਣ ਕਹਿੰਦੇ ਨੇ ਤਾਕਤ ਨੂੰ, ਸ਼ਕਤੀ ਨੂੰ, ਬਾਹਾਂ ਨੂੰ, ਇਹ ਕਹਿੰਦੇ ਤ੍ਰਾਣ, ਇਹ ਸ਼ਕਤੀ ਜਿਹੜੀ ਇਹ ਸਾਰਿਆਂ ਦੇ ਵਿੱਚ ਤੇਰੀ ਹੀ ਵਰਤ ਰਹੀ ਹੈ, ਤੇਰੇ ਤੋਂ ਬਿਨਾਂ ਨਹੀਂ ਚੱਲਦੀ। ਵੇਖੋ ਇਹ ਬੰਦਗੀ ਦਾ ਇੱਕ ਤਰੀਕਾ ਹੈ। ਜੇ ਇਹ ਭਾਵ ਨੂੰ ਪੱਕਾ ਕਰ ਲਈਏ, ਜੇ ਇਹ ਸੋਚ ਸਾਡੇ ਵਿੱਚ ਦਿਨ ਰਾਤ ਇੱਕ ਝੋਟ ਬਣ ਕੇ ਵੱਜਦੀ ਰਹਿ ਵੀ ਮੇਰੇ ਸਰੀਰ ਵਿੱਚ ਮੇਰੀ ਜ਼ਿੰਦਗੀ ਵਿੱਚ ਜਿੰਨੀ ਤਾਕਤ ਹੈ, ਜਿੰਨੀ ਮੇਰੇ ਕੋਲ ਸ਼ਕਤੀ ਹੈ, ਇਹ ਮੇਰੀ ਆਪਣੀ ਨਹੀਂ, ਹੱਥ ਮੇਰੇ ਨੇ ਪਰ ਵਿੱਚ ਹੱਥਾਂ ਦੇ ਵਿੱਚ ਕੰਮ ਕਰਨ ਦੀ ਸ਼ਕਤੀ ਮੇਰੀ ਨਹੀਂ ਹੈ, ਇਹ ਇੱਕ ਭਾਵਨਾ ਐਸੀ ਚੋਟ ਵੱਜੇਗੀ ਜਿਹਨੂੰ ਕਬੀਰ ਸਾਹਿਬ ਨੇ ਕਿਹਾ ਹੈ ਕਿ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਇਹ ਦਸ਼ਾ ਬੜੀ ਪਿਆਰ ਵਾਲੀ ਹੈ, ਇਹ ਭਾਵਨਾ ਬੜੀ ਪਿਆਰ ਵਾਲੀ ਹੈ। ਹੋਰ ਧਾਰਮਿਕ ਬੰਦੇ ਦਾ ਬਦਲਦਾ ਕੁਝ ਵੀ ਨਹੀਂ, ਜਿਵੇਂ ਦੀ ਇੱਕ ਸੰਸਾਰੀ ਬੰਦੇ ਦੇ ਨੈਣ ਨਕਸ਼ ਨੇ, ਧਾਰਮਿਕ ਦੇ ਵੀ ਉਸ ਦਿਨ ਹੀ ਰਹਿੰਦੇ ਨੇ। ਸਰੀਰ ਤੇ ਇੱਕੋ ਜਿਹਾ ਹੈ ਨਾ, ਕਿ ਪਹਿਲਾਂ ਸੰਸਾਰੀ ਬੰਦਾ ਸੀ ਤੇ ਉਦੋਂ ਵੀ ਸਰੀਰ ਇਹ ਸੀ, ਜੇ ਗੁਰੂ ਦੀ ਮੱਤ ਧਾਰਨ ਕਰ ਲਈ, ਰੱਬ ਦਾ ਪਿਆਰ ਜਾਗ ਪਿਆ ਤੇ ਸਰੀਰ ਦੇ ਨੈਣ ਨਕਸ਼ ਨਹੀਂ ਬਦਲਦੇ ਵੀ ਨੱਕ ਛੋਟਾ ਵੱਡਾ ਹੋ ਜਾਂਦਾ ਹੈ ਜਾਂ ਪਹਿਲਾਂ ਪੰਜ ਉਂਗਲਾਂ ਸਨ ਤੇ ਹੁਣ ਛੇ ਹੋ ਗਈਆਂ, ਨਹੀਂ, ਇੱਕੋ ਸਰੀਰ ਇੱਕੋ ਜਿਹਾ ਰਹਿੰਦਾ ਹੈ। ਪਰ ਬਦਲਦਾ ਕੀ ਹੈ? ਬਦਲ ਸਿਰਫ ਇਹ ਜਾਂਦਾ ਹੈ, ਪਹਿਲਾਂ ਕਹਿੰਦਾ ਸੀ ਜੋ ਕੁਝ ਹੁੰਦਾ ਉਹ ਮੈਂ ਕਰਨਾ, ਹੁਣ ਕਹਿੰਦਾ ਵੀ ਜੋ ਕੁਝ ਹੁੰਦਾ ਉਹ ਮੈਂ ਨਹੀਂ ਕਰਦਾ। ਫਰਕ ਅੰਦਰੋਂ ਪੈ ਗਿਆ, ਅੰਦਰਲੇ ਭਾਵਨਾ ਦਾ ਫਰਕ ਪੈਂਦਾ, ਬਾਹਰੋਂ ਕੁਝ ਨਹੀਂ ਬਦਲਦਾ। ਹਾਂ, ਇਹ ਗੱਲ ਪੱਕੀ ਹੈ, ਜਦੋਂ ਅੰਦਰ ਦੇ ਭਾਵ ਬਦਲਦੇ ਨੇ ਉਦੋਂ ਬੰਦੇ ਦੇ ਸਰੀਰ ਦੀ ਵੇਖਣੀ ਅੱਖਾਂ ਦੀ ਜ਼ਰੂਰ ਤਬਦੀਲ ਹੋ ਜਾਂਦੀ, ਫਰਕ ਪੈ ਜਾਂਦਾ, ਅੰਗ ਉਹੀ ਰਹਿੰਦੇ ਨੇ, ਵੇਖਣੀ ਬਦਲ ਜਾਂਦੀ ਹੈ, ਇਹ ਸ਼ਬਦਾਂ ਦੀ ਤਸੀਰ ਵਿੱਚ ਫਰਕ ਪੈ ਜਾਂਦਾ। ਔਰ ਸਿਆਣਿਆਂ ਦਾ ਇੱਕ ਤਜਰਬਾ, ਕਹਿੰਦੇ ਬੰਦੇ ਦੀ ਤੋਰ ਵੀ ਬਦਲ ਜਾਂਦੀ, ਚਾਲ ਜਿਹੜੀ ਹੈ ਨਾ, ਜਦੋਂ ਅੰਦਰ ਕੁਝ ਚੇਂਜ ਆਵੇ ਤੇ ਚਾਲ ਬਦਲੇਗੀ ਜ਼ਰੂਰ। ਇਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਭਗਤਾਂ ਕੀ ਚਾਲ ਨਿਰਾਲੀ, ਚਾਲ ਬਦਲ ਗਈ, ਅੰਗ ਉਹੀ ਰਹਿ, ਚਾਲ ਇੱਕ ਸਿਰਫ ਪੈਰਾਂ ਦੀ ਨਹੀਂ ਬਦਲੀ, ਕਹਿਣ ਲੱਗੇ ਚਾਲ ਅੱਖਾਂ ਦੀ ਵੀ ਬਦਲ ਗਈ, ਵੇਖਣ ਦਾ ਤਰੀਕਾ ਤਬਦੀਲ ਹੋ ਗਿਆ, ਵੇਖਦਾ ਪਹਿਲਾਂ ਵੀ ਐਸੀ, ਸੁਣਨ ਦੀ ਚਾਲ ਬਦਲ ਗਈ, ਖਾਣ ਪੀਣ ਦਾ ਤਰੀਕਾ ਬਦਲ ਗਿਆ, ਸੋਚਣ ਦੀ ਚਾਲ ਬਦਲ ਗਈ, ਕੰਮ ਕਰਨ ਦੀ ਚਾਲ ਵੀ ਤਬਦੀਲ ਹੋ ਗਈ। ਤੇ ਜੇ ਬੇਨਤੀ ਕਰਾਂ, ਇੱਕ ਕੌੜੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ, ਜੇ ਇੱਕ ਧਾਰਮਿਕ ਬੰਦੇ ਦਾ ਤੁਰਨਾ ਫਿਰਨਾ ਵੇਖਣਾ ਬੋਲਣਾ ਸੁਣਨਾ ਜੇ ਫਰਕ ਨਹੀਂ ਪਿਆ ਤੇ ਫਿਰ ਸਾਧ ਸੰਗਤ ਤੋਂ ਧਰਮ ਦੇ ਉੱਤੇ ਬੋਝ ਹੀ ਹੈ, ਹੋਰ ਉਹਨੇ ਧਰਮ ਦਾ ਸਵਾਰਨਾ ਕੀ ਹੈ? ਬਦਲੇ ਤਾਂ ਸਹੀ ਨਾ, ਕੁਝ ਬਦਲ ਤੇ ਜਾਏ ਜ਼ਿੰਦਗੀ ਵਿੱਚ। ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਹੈ ਕਿ ਮੇਰੇ ਅੰਦਰ ਇੱਕ ਕਹਿੰਦੇ ਦੋ ਇਸਤਰੀਆਂ ਸਨ, ਇੱਕ ਸ਼ਬਦ ਤੁਸੀਂ ਪੜੋਗੇ ਉਹਨਾਂ ਦੇ ਸਮਝਾਉਣ ਦਾ ਤਰੀਕਾ ਇਸ ਤਰ੍ਹਾਂ ਦਾ, ਮੇਰੇ ਸਰੀਰ ਦੇ ਅੰਦਰ ਦੋ ਇਸਤਰੀਆਂ ਸਨ, ਕਹਿੰਦੇ ਪਹਿਲੀ ਸੀ ਕਰੂਪ ਤੇ ਕੁਜਾਤ ਤੇ ਕੁਲੱਖਣੀ, ਕਹਿੰਦੇ ਰੱਬ ਨੇ ਕੀਤੀ ਕਿਰਪਾ ਪਹਿਲੀ ਨੂੰ ਘਰੋਂ ਕੱਢ ਦਿੱਤਾ। ਇੱਥੇ ਇਸਤਰੀ ਦੇ ਅਰਥ ਨੇ ਮਤ, ਬੰਦੇ ਦੀ ਸੋਚਣੀ, ਪਹਿਲੀ ਕਰੂਪ ਕੁਜਾਤ ਕੁਲੱਖਣੀ ਸਸੁਰੇ ਪਈਐ ਬੁਰੀ, ਉਦਾਹਰਣ ਇੱਥੇ ਇਸਤਰੀ ਦੀ ਲਈ ਹੈ, ਉਹ ਇਸਤਰੀ ਜਿਹੜੀ ਸਹੁਰੇ ਘਰ ਵਿੱਚ ਵੀ ਬੁਰੀ, ਉਹਦੇ ਕੰਮ ਠੀਕ ਨਹੀਂ, ਤੇ ਜਿਹੜੀ ਪੇਕੇ ਘਰ ਵਿੱਚ ਵੀ ਠੀਕ ਨਹੀਂ ਸੀ। ਇਹ ਸਿਰਫ ਅਖਰੀ ਅਰਥ ਨੇ, ਜਦੋਂ ਇਹਨਾਂ ਦੇ ਭਾਵ ਅਰਥ ਕਰਾਂਗੇ ਤੇ ਅਰਥ ਇਹ ਨੇ ਕਿ ਮੇਰੀ ਉਹ ਮਤ ਜਿਹੜੀ ਨਾ ਰੱਬ ਦੇ ਘਰ ਵਿੱਚ ਚੰਗੀ ਏ ਤੇ ਨਾ ਸੰਸਾਰ ਵਿੱਚ ਚੰਗੀ ਹੈ, ਦੋਵਾਂ ਥਾਵਾਂ ਤੇ ਠੀਕ ਨਹੀਂ। ਪਹਿਲੀ ਕਰੂਪ ਬੜੀ ਭੈੜੀ ਮਤ ਸੀ, ਬੜੀ ਭੈੜੀ ਤਸਵੀਰ ਸੀ ਅੰਦਰ, ਕੁਜਾਤ ਭੈੜੀ ਜਾਤ ਵਾਲੀ ਸੀ, ਕੁਲੱਖਣੀ ਲੱਛਣ ਚੰਗੇ ਨਹੀਂ ਸਨ, ਪਹਿਲੀ ਮਤ ਦੇ ਸੋਚਣੀ ਗਲਤ ਸੀ, ਬੋਲਣਾ ਗਲਤ ਸੀ, ਵੇਖਣਾ ਸੁਣਨਾ ਸਾਰਾ ਕੁਝ। ਪਹਿਲੀ ਕਰੂਪ ਕੁਜਾਤ ਕੁਲੱਖਣੀ ਸਸੁਰੇ ਪਈਐ ਬੁਰੀ, ਪਰ ਕਹਿੰਦੇ ਅਬ ਕੀ ਸੁਜਾਤ ਸਰੂਪ ਸੁਲੱਖਣੀ ਸਹਿਜੇ ਉਧਰ ਧਰੀ, ਹੁਣ ਜਿਹੜੀ ਮਤ ਮੇਰੇ ਅੰਦਰੋਂ ਅਸਲੀ ਪ੍ਰਗਟ ਹੋਈ ਹੈ ਨਾ ਧਰਮ ਦੀ ਵਿਚਾਰ, ਕਹਿੰਦੇ ਉਹ ਬੜੀ ਸੋਹਣੀ ਹੈ, ਸੁੰਦਰ ਹੈ, ਉਹ ਅੰਦਰੋਂ ਪ੍ਰਗਟ ਹੋ ਗਈ, ਪਹਿਲੀ ਚਲੀ ਗਈ। ਤਾਂ ਗੱਲ ਕਰ ਰਿਹਾ ਸੀ ਧਾਰਮਿਕ ਬੰਦੇ ਦੇ ਜੀਵਨ ਦੀ, ਸਰੀਰ ਨਹੀਂ ਬਦਲਦਾ, ਸਰੀਰ ਦੀ ਚਾਲ ਬਦਲ ਜਾਂਦੀ। ਗੁਰੂ ਅਮਰਦਾਸ ਜੀ ਕਹਿੰਦੇ ਉਹਨਾਂ ਦੀ ਚਾਲ ਵੱਖਰੀ ਹੈ ਸੰਸਾਰ ਦੇ ਲੋਕਾਂ ਤੋਂ, ਉਸ ਤਰ੍ਹਾਂ ਨਹੀਂ ਉਹ ਵੇਖਦੇ, ਉਸ ਤਰ੍ਹਾਂ ਨਹੀਂ ਖਾਂਦੇ, ਉਸ ਤਰ੍ਹਾਂ ਨਹੀਂ ਬੋਲਦੇ, ਫਰਕ ਪੈ ਜਾਂਦਾ। ਤਾਂ ਅੱਜ ਦੇ ਬਚਨ ਕੀਤੇ ਬਸ ਇਹੀ ਫਰਕ ਹੈ ਸੰਸਾਰੀ ਤੇ ਧਰਮੀ ਵਿੱਚ। ਧਾਰਮਿਕ ਬੰਦਾ ਕਰਦਾ ਸਾਰਾ ਕੁਝ ਹੈ, ਸਭ ਕੁਝ ਕਰਦਾ, ਪਰ ਜਦੋਂ ਕਰਕੇ ਵਾਪਸ ਮੁੜਦਾ ਇੱਕ ਗੱਲ ਉਹਦੇ ਅੰਦਰ ਬਣ ਜਾਂਦੀ, ਇੱਕ ਭਾਵ ਉਹਦੇ ਵਿੱਚ ਬਣ ਜਾਂਦਾ ਵੀ ਮੈਂ ਨਹੀਂ ਕੀਤਾ, ਕਰਨ ਵਾਲਾ ਤੂੰ ਹੈ, ਸਿਰਫ ਨਾਮ ਮੇਰਾ ਬਣ ਗਿਆ। ਮੈਂ ਦੋ ਤਿੰਨ ਸਲੋਕ ਸਾਂਝੇ ਕਰਦੇ। ਇੱਕ ਪਾਸੇ ਮਨੁੱਖ ਕਹਿੰਦਾ ਉਹ ਕਰਦਾ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਇਹਦੇ ਉੱਤੇ ਕਬੀਰ ਸਾਹਿਬ ਨੇ ਬਹੁਤ ਜ਼ੋਰ ਦਿੱਤਾ, ਕਿਉਂਕਿ ਸਭ ਤੋਂ ਵੱਡਾ ਮਨੁੱਖੀ ਮਨ ਦਾ ਸਾਰਿਆਂ ਤੋਂ ਵੱਡਾ ਰੋਗ ਇਹਦੀ ਹਉਮੈ ਹੈ, ਹੋਰ ਕੋਈ ਇੰਨਾ ਵੱਡਾ ਰੋਗ ਨਹੀਂ। ਭਾਵੇਂ ਪੰਜ ਰੋਗ ਗਿਣੇ ਨੇ ਗੁਰਬਾਣੀ ਦੇ ਅੰਦਰ, ਬਈ ਵਾਸ਼ਨਾ ਬੜਾ ਵੱਡਾ ਰੋਗ ਹੈ, ਕਾਮ ਰੋਗ ਬਹੁਤ ਤਕੜਾ, ਵਾਸ਼ਨਾ ਗ੍ਰਸਤ ਹੋਣਾ, ਪਰ ਹਉਮੈ ਜਿੰਨਾ ਵੱਡਾ ਨਹੀਂ ਹੈ। ਖਿਆਲ ਰੱਖ, ਉਹ ਬੰਦੇ ਦਾ ਨੁਕਸਾਨ ਜ਼ਰੂਰ ਕਰਦਾ ਹੈ, ਪਰ ਇੰਨਾ ਨੁਕਸਾਨ ਨਹੀਂ ਕਰਦਾ ਜਿੰਨੀ ਹਉਮੈ ਕਰਦੀ। ਤੁਸੀਂ ਵੇਖਿਆ ਹੋਵੇਗਾ ਹੰਕਾਰ ਵਾਲੇ ਨਹੀਂ ਬਖਸ਼ੇ ਗਏ, ਕਾਮੀ ਕ੍ਰੋਧੀ ਬਖਸ਼ੇ ਗਏ ਗੁਰੂ ਨਾਨਕ ਦੇ ਘਰ ਵਿੱਚ, ਉਹਨਾਂ ਦੇ ਨਾਮ ਵੀ ਆਏ ਨੇ ਗੁਰਬਾਣੀ ਵਿੱਚ, ਉਹਨਾਂ ਤੇ ਬਖਸ਼ਿਸ਼ ਹੋ ਗਈ। ਕਿਉਂਕਿ ਇਹ ਜਿਹੜੇ ਰੋਗ ਨੇ ਇਹ ਵਕਤੀ ਤੌਰ ਤੇ ਆਉਂਦੇ ਨੇ ਤੇ ਖਤਮ ਹੋ ਜਾਂਦੇ ਨੇ, ਥੋੜਾ ਸਮਾਂ ਬੰਦੇ ਦੇ ਮਨ ਵਿੱਚ ਰਹਿੰਦੇ ਨੇ, ਪਰ ਹੰਕਾਰ ਜਿਹੜਾ ਗੁਰੂ ਕੇ ਸਵਾਰੇ ਉਹ ਨਾ ਬੰਦੇ ਨੂੰ ਜਾਗਦਿਆਂ ਛੱਡਦਾ ਤੇ ਨਾ ਸੁੱਤਿਆਂ ਨੂੰ ਛੱਡਦਾ ਹੈ, ਇਹ ਨਾਲ ਰਹਿੰਦਾ। ਔਰ ਗੁਰੂ ਸਾਹਿਬ ਨੇ ਇੱਥੋਂ ਤੱਕ ਕਿਹਾ ਇਹ ਧਾਰਮਿਕ ਥਾਵਾਂ ਤੇ ਵੀ ਨਾਲ ਰਹਿੰਦਾ, ਪਹਿਲਾਂ ਸੰਸਾਰ ਵਿੱਚ ਨਾਲ ਰਹਿੰਦਾ ਸੀ ਤੇ ਜਦੋਂ ਇੱਥੇ ਆਏ ਇੱਥੇ ਵੀ ਨਾਲ ਹੀ ਇਹਨੇ ਫੜ ਲਿਆ, ਸਰੂਪ ਬਦਲ ਗਿਆ। ਪਹਿਲਾਂ ਹੰਕਾਰ ਸੀ, ਹੁਣ ਮਾਣ ਬਣ ਗਿਆ, ਬਣ ਗਿਆ ਤਾਂ ਹੀ ਹਜ਼ੂਰ ਨੇ ਕਿਹਾ ਸੀ ਕਹਿੰਦੇ ਲਿਫਣ ਦੀ ਜਾਚ ਸਿੱਖ, ਆਪਣੇ ਆਪੇ ਨੂੰ ਛੱਡਣ ਦੀ ਜਾਚ ਸਿੱਖ, ਹੋਰ ਕੋਈ ਤਰੀਕਾ ਨਹੀਂ। ਕਿਸੇ ਪੁੱਛਿਆ ਸਤਿਗੁਰੂ ਤੋਂ, ਵੈਸੇ ਤਾਂ ਬਹੁਤਿਆਂ ਦਾ ਵਿਸ਼ਾ ਹੀ ਨਹੀਂ ਉਹਨੂੰ ਪਾਉਣ ਦਾ, ਉਹਦੇ ਨਾਲ ਜੁੜਨ ਦਾ, ਜ਼ਿਆਦਿਆਂ ਦਾ ਵਿਸ਼ਾ ਹੈ ਹੀ ਨਹੀਂ। ਉਹ ਕਹਿੰਦੇ ਛੱਡੋ, ਰੱਬ ਦੀ ਗੱਲ ਤੇ ਕਹਾਣੀ ਹੈ, ਗ੍ਰੰਥਾਂ ਵਿੱਚ ਲਿਖੀਆਂ ਨੇ, ਵਿਆਖਿਆ ਹੁੰਦੀਆਂ ਨੇ, ਕੌਣ ਨੂੰ ਮਿਲੇ ਕੌਣ। ਤੇ ਜਿਹੜੇ ਮਿਲਣ ਵਾਲੇ ਸਨ, ਜਦੋਂ ਉਹਨਾਂ ਨੇ ਪੁੱਛਿਆ ਨਾ ਬਈ ਉਹਨੂੰ ਮਿਲਣ ਦਾ ਤਰੀਕਾ ਕਿੰਨਾ, ਜਪਾਂ ਕਿੰਨੀ, ਸੇਵਾ ਕਰਾਂ ਕਿੰਨਾ, ਕੁਝ ਕਰਾਂ ਮੈਂ, ਕਿੰਨੇ ਵਜੇ ਉੱਠਾਂ ਕਿੰਨੇ ਵਜੇ ਜਾਗਾਂ, ਸਤਿਗੁਰੂ ਨੇ ਕਿਹਾ ਇਹ ਤੇਰੀ ਮਰਜ਼ੀ ਹੈ, ਕੁਝ ਨਾ ਕੁਝ ਕਰ ਜ਼ਰੂਰ, ਜਪਿਆ ਕਰ, ਕੋਈ ਸ਼ੱਕ ਨਹੀਂ, ਸਮੇਂ ਨਾਲ ਉੱਠਣਾ ਵੀ ਚੰਗੀ ਗੱਲ ਹੈ, ਸੇਵਾ ਕਰਨੀ ਚੰਗੀ ਗੱਲ, ਪਰ ਉਹਨੂੰ ਮਿਲਣ ਦਾ ਇੱਕ ਸਭ ਤੋਂ ਵਧੀਆ ਤਰੀਕਾ, ਕਹਿਣ ਲੱਗੇ ਆਪ ਗਵਾਈਐ ਤਾਂ ਸੋ ਪਾਈਐ ਅਵਰ ਕੈਸੀ ਚਤੁਰਾਈ, ਜਿੰਨਾ ਚਿਰ ਤੂੰ ਆਪਣੇ ਬਣੇ ਹੋਏ ਗਿਆਨ ਨੂੰ ਭੰਨਦਾ ਨਹੀਂ, ਜਿਹੜਾ ਤੂੰ ਖੁਦ ਬਣਾਇਆ ਵੀ ਇਹ ਜੀਵਨ ਹੈ, ਆਪਣੀ ਮਤ ਜਿਹੜੀ ਹੈ ਨਾ, ਮਤ ਜਿਵੇਂ ਦੀ ਸਾਨੂੰ ਸੰਗਤ ਮਿਲੀ ਉਸ ਤਰ੍ਹਾਂ ਦੀ ਅੰਦਰ ਇੱਕ ਸੋਚ ਦਾ ਸਾਡੇ ਅੰਦਰ ਗੋਲਾ ਜਿਹਾ ਬਣਿਆ ਹੋਇਆ, ਇਕੱਠਾ ਹੋਇਆ ਪਿਆ, ਉਹਨੂੰ ਕਹਿੰਦੇ ਨੇ ਆਪਣੀ ਮਤ। ਜਿੰਨਾ ਚਿਰ ਕਹਿੰਦੇ ਤੂੰ ਆਪਣੀ ਮਤ ਨੂੰ ਛੱਡਦਾ ਨਹੀਂ ਨਾ, ਉਹਦੇ ਵਿੱਚੋਂ ਬਾਹਰ ਨਹੀਂ ਆਉਂਦਾ, ਤੇ ਗੁਰੂ ਸਾਹਿਬ ਨੇ ਤਾਂ ਹੀ ਜਦੋਂ ਸਤਿਗੁਰੂ ਹੁਕਮ ਕਰਦੇ ਨੇ ਸਿੱਖ ਨੂੰ ਵੀ ਤੂੰ ਇਹ ਕੰਮ ਕਰੀ ਜਾ, ਗੁਰੂ ਨੇ ਹੁਕਮ ਕੀਤਾ, ਸਿੱਖ ਕਹਿੰਦਾ ਕਰਨਾ ਹੀ ਕਰਨਾ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਤੇ ਇਹ ਤਾਂ ਦਾਤ ਮਿਲੇਗੀ। ਕਹਿੰਦੇ ਜੋ ਗੁਰ ਕਹੈ ਸੋਈ ਭਲ ਮਾਨੋ, ਜੇ ਤੂੰ ਆਪਣੀ ਮਤ ਵਿੱਚੋਂ ਬਾਹਰ ਨਿਕਲਣਾ ਨਾ, ਹੋਰ ਕੋਈ ਤਰੀਕਾ ਨਹੀਂ, ਤੇਰੇ ਗੁਰੂ ਨੇ ਜਿਹੜਾ ਜਿਹੜਾ ਤੈਨੂੰ ਹੁਕਮ ਕੀਤਾ ਉਹਨੂੰ ਬਸ ਸਿਰ ਸੁੱਟ ਕੇ ਮੰਨੀ ਚੱਲ, ਵਿਚਾਰ ਨਾ ਕਰਿਆ ਕਰ ਵੀ ਇਹਦੇ ਨਾਲ ਕੀ ਹੋਣਾ ਹੈ, ਮੰਨਣਾ ਹੀ ਤੇਰਾ ਫਰਜ਼ ਬਣਦਾ। ਜੇ ਮੰਨੇਗਾ ਤਾਂ ਫਿਰ ਤੂੰ ਆਪਣੀ ਮਤ ਵਿੱਚੋਂ ਬਾਹਰ ਨਿਕਲ ਜਾਏਗਾ, ਤੇ ਜਦੋਂ ਆਪਣੀ ਮਤ ਤੇਰੀ ਟੁੱਟੇਗੀ ਉਦੋਂ ਥੋੜੀ ਜਿਹੀ ਤੇਰੀ ਅੱਖ ਖੁੱਲ ਜਾਏਗੀ ਜਿਹਦੇ ਨਾਲ ਕੋਈ ਧਰਮ ਦੀ ਦੁਨੀਆ ਦਿਸਦੀ ਹੈ। ਤੇ ਜਿੰਨਾ ਚਿਰ ਇਹ ਮਤ ਤੇ ਗਿਆਨ ਧਾਰਨਾ ਆਪਣੀ ਹੀ ਬਣੀ ਰਹੀ, ਸੋਚ ਛੱਡੀ ਨਹੀਂ ਆਪਣੀ, ਕਦੀ ਵਿਚਾਰੇ ਹੀ ਨਹੀਂ, कदी अपने आपे नूं छड्डिया ही नहीं, हंकार नूं अपनियां विचारां विच्चों बाहर ही नहीं निकले, पर गुरु नूं मिलिया, सुन गुरु दी भी लई, सब कुछ कर लिया, पर जदों अंदर झाती मारी मन नूं पुछ के वेख्या भी इह ज्ञान आपां मनणा कि नहीं, फिर जवाब दे दिता मन नूं पुछण आए तां सुणन पढ़न नाल कुछ नहीं होवेगा। इस कबीर जी नूं तां ही कहना पिया, कहन लगे पढ़े सुने क्या होई, जो सहज न मिले हो सोई। तू पढ़ेगा ते सुनेगा किन्ना कुछ करना है, उदे नाल उन्ना चिर कुछ नहीं हुंदा जिन्ना चिर तू सहज दा अर्थ है, सहज कहिंदे सुभा नूं, जिन्ना चिर इस ज्ञान नूं तू अपने सुभा दे विच वसाउंदा नहीं ते अपने मन दा ज्ञान नहीं छड्डदा, उन्ना चिर इन्ने पढ़े सुने ने तेरा सुवारना कुछ नहीं है, क्योंकि तू जो कुछ पढ़दा ते सुनना है वो सुनन तो बाद फिर अंदर जाना है, अपने दिमाग नूं पुछना भी ठीक है कि नहीं। जे ते उन्हूं माफक आ गया फिर ते तू विचों रख लेना भी ये ज्ञान चलो लै लैने आ, ते जे मन ने कहा भी ये गल आपां नूं माफक नहीं आउणी फिर छड्ड दिता, इत्थे वापस कर दिता। इस करके कदी जिंदगी विच साडे विच तब्दीली नहीं आउंदी, क्योंकि जेड़ा असी धर्म भी सुनने अपने मन नूं पुछ लैने भी ये ठीक है, प्रवान करना है कि जवाब देना गुरु नूं, अपना अपना जिवें जिवें दा मन है। तां ये विशा केड़ा है जिथे आपां बैठे हां, ये मन छड्डण दा विशा है, मत छड्डण दा विशा है, ते मत छुटदी है सहजे सहजे अपने आपे नूं शब्द नाल खोर के छोटा करके, जिवें पहला रोड़ा सी रोड़े तो मिट्टी बन गया। कबीर जी ने चार श्लोक कहे, पहला रोड़ा सी उहदी मिट्टी बन गई, फिर मिट्टी तो अगे गुरु के सवारे वो पानी बन गया, फिर पानी तो अगे कहिंदे जिवें दा रब उवें दे जपण वाला बन गया, ते फिर दुआं दा मेल बैंदा उहदे तो पहला कहिंदे ने जपण वाले वखरे ते जिन्हू जप रहे ने वखरा, दुआं दा आपस विच जोड़ नहीं बैंदा। सतगुरां ने अज बचन कीते, कलगियां वाले पातशाह कहिंदे ने, कहिंदे कि सर्वत्र त्राण है, त्राण कहिंदे ने शक्ति नूं, ताण कहिंदे तू एक अभ्यास कर जिंदगी विच, तेरे शरीर विच जिहड़ी किरिया करन दी शक्ति है, बोलन दी, वेखण दी, सुनन दी, ए महसूस करया कर भी मैं नहीं कर रहा, मेरे अंदर मेरा रब अंदरों कर रहा है, ते तेनू सहजे सहजे हउमै नालों तेरा तोड़ विछोड़ा होना शुरू हो जाएगा, ते जिदन पूरी हउमै टुट गई उदन रब तेरे सामने है, इस तों दूर कुछ है ही नहीं। रविदास जी नूं किसे कहा सी, कोई यात्रा ते जा रहा सी, खोज कर रहे ने लोग, तां रविदास जी किते नहीं सी जांदे, विद्वान भी सन काशी विच, उन्हां सिख्या नहीं बहुती व्याकरण, कुछ गाउंदे भी सन पर बहुता नहीं सिख्या, सीधा जिहा गा लैंदे सन। तां किसे ने कहा भी तुसीं थोड़ी जी मेहनत करो, जा के आओ तीर्थां ते, दूर जा के आओ, इन्ने लोक जा रहे ने एवें थोड़ी जा रहे ने, इन्ने कहिंदे विद्वाना ने विद्या सीखी है, तुसी कुछ नहीं सीखिया, सीधा ही लिखी जांदे हो, क्योंकि बाणी सीधी है, अज भी तुसी पढ़ोगे, तुसी भी कुछ मेहनत कर लो, घूम के आओ, गेड़ा ला के आओ, सीख के आओ। रविदास जी कहिंदे तुसी सीख के आओ, तुहानू जरूरत है, क्योंकि तुहाडे मन ने तां मनना भी वह है जिन्ना चिर तुसी गेड़ा नहीं ला के आउंदे, घूम के आओ, बंदे का विश्वास ही कोई नहीं है, ता ही इन्हें इन्हें लंबे कर्म दिते ने, है कोई दूर नहीं। वो कहन लगे जिस रब नूं तुसी लखां मील दूरों खोज रहे हो वह रविदास दे हाथ तो भी नेड़े है। बड़ा फर्क है ना दोवां चीजां विच, कह रविदास हाथ पै नेरा। रविदास जी का जिथे हाथ है दो तीन फुट ते, कहिंदे उह ते इत्थे ही है, बिल्कुल नेड़े दस दिता, हाथ दे उते नेड़ों वेख लिया, नेड़े मिलाप हो गया, पर जेड़े इन्नी दूर गए उन्होंने दूरों भी नहीं मिलिया, क्योंकि बंदा मिलने वास्ते धर्म कमाउंदा ही नहीं, धर्म कमाउणा भी उहदा अपना एक वजूद कायम करना हुंदा है, भी मैं कुछ धर्म की दुनिया विच बन के विखाउणा है। सच तो यह है, ख्याल करना। देखो भावें धार्मिक जगत दे विच भी मेहनत की लोड़ पैंदी है, पर एक गल ख्याल विच रखियो कि जिहड़ा धर्म दा राह है, जिन्ना चिर उहदे विच कुछ ना कुछ बनन दी अंदर धारना बनी रहेगी, मैं कुछ बनना है, उन्ना चिर इथों कुछ नहीं मिलेगा, कोई प्राप्ति नहीं है, क्योंकि यह बनन दा कोई विषय नहीं है। कुछ भी बन जाइए, बचन कीते ने भगत जी ने हम वड कब, कहिंदे कुछ धार्मिक दुनिया विच कवि बनदे ने, ते कवि एक तो दूसरा वध के, दूसरे तो तीसरा चौथा वध के, हम वड कब कुलीन हम पंडित हम जोगी सन्यासी, जोगी जपी तपी हम दाते ए बुद्ध कबै ना नाठी। बनन दी बिरती ते कायम ही है, मैं कुछ बना, ज्ञान ज्यादा आ जाए, कला ज्यादा आ जाए, मेरा नाम वड्डा हो जाए, ये सारियां बिरतियां बनन दियां ने। ते गुरु साहब ने कहा जिन्ना चिर तेरे विच बनन दी बिरती है, उन्ना चिर तेनू धर्म दी गुरु दी समझ नहीं आवेगी। ओ राह केड़ा है, जे असी राह ही गलत चले गए, वेखो जे असी राह गलत चले गए ना, भावे कोल ही घर दे फिरदे रहे सारी उम्र, एक गली भी छड गए तां भी घर नहीं लभना, किन्ने थक जावांगे। जिवें घर नूं जाण वास्ते राह ते इह जांदा सी, इस गली विचों लंघना, पर यह छड के घूमदे रहे सारी उम्र गलत राह ते। ते फिर किसी ने राह विचों लंघदे ने कहा वी तू कई दिनां तों इत्थे फिरना है, तू कित्थे जाना है, दस किहड़े राह ते तू जाना है। तां फिर उन्हें कहा भी मैं फलाने नंबर ते जाना, उन्हें कहा भी सजना आई ते इसे गली विच बिल्कुल तेरे पिछे ते घर है, वह ते तू कदी उधर जांदा ही नहीं। उन्हें कहा भी मेरी भी आदत घूमण दी हो गई, घर मैं भी नहीं जाना चाहुंदा। तकरीबन तकरीबन धर्म दे जगत विच यही साडी हालत है। गुरु ने ते आवाज दे के पुछ लिया सानू घूमदे होयां नू, भूले मार्ग जिन्हें बताया, राह भुले हुए नू गुरु ने आवाज दिती है, गुरु ग्रंथ साहिब जी ने। जिधर जिधर असी जा रहे हां, कोई कुछ कर रहा है, कोई कुछ कर रहा है, आपो अपनी आपां मर्जी दे नाल अपने धर्म नू कमाए जा रहे हां। गुरु ग्रंथ साहिब कहिंदे जिधर तू कमा रहे हां, जिधर जा रहे हां, राह ही कोई नहीं जांदा, क्यों थकी जाना है, मैं थक रहा है तू, और ये राह तेनू पहुंचाउंदे किते नहीं। केड़े राह नहीं पहुंचाउंदे महाराज, जेड़े रस्तियां ते जाके तू अपने आप नू कुछ बनाउणा चाहुंदा है, मैं ये बना। मैनू किसे सिख्यार्थी ने, किसी जग्यासु ने एक दिन सवाल किया सी, कहिंदे जदों कोई रब दे नाम दी कमाई करदा, कहिंदे राह विच कोई खो भी लैंदा, उसनू खो सकदा है। मैं क्या भी जिन्नी कोई मत मैनू सतगुरां ने दिती है, मेरे हिसाब नाल ते सिख कठा नहीं करदा, सगो सिख ते कठे होए नू गवांदा है गुरु कोल आके, ते खोणा किन्ने जिने गवाई दिता, जिन्ने गवाया है, आप गवाईया है, तां सो पाईया है। ये खून खुआण दीआं गल्लां उहनां दीआं हुंदीआं ने जिन्हां नू कहिंदे ने भी रिद्ध सिद्ध अवरां साध, उहनां दीआं खुस जांदीआं ने गल्लां। उह ते जिवें संसारिक धन कमाउंदा इस तरह भी कमाउंदे ने, जिवें संसारी छे महीने दिन रात भजदा दौड़दा जोर लाउंदा है, शरीर दर्द हुंदा है, कठा करदा है, ते उहदा कमा लिया 10-20 लाख कमाया ते जेब विच लै के आ रहा सी वापस, राह विच किसे ने खो सकदा कोई। इसे तरह सिद्ध बह गए सन सुमेर, ते वह भी इकट्ठा करते सन भी इहनू ध्यान ला के सिद्धि करनी है, वह सिद्धि कर ली कठी, दूजा सिद्ध आया वड्डा उहने खोले विचों, ये हो सकता है। ये रिद्धियां सिद्धियां ने नाम नहीं है, वह होर चीज है। नाम नहीं खुश सकता, गुरु ग्रंथ साहिब नूं पुछ लो, जे खुशदा है ते बंदे दी ओ किरत खुशदी है जिहड़ी इहने अपने वास्ते कठी कीती, वह खुश सकदी है, वह ते खुश ही जाणी है, वह तो संगल ही है जिंदगी का, बड़िया बड़िया के गल पिया है, मरण तो बाद भी नहीं लेंदा। खुशदा नहीं सतगुरु ने बचन किते, गुर का बचन बस है जी नाले, जल नहीं डूबै तस्कर नहीं लेवै, पाहे ना साकै जाले, वो नहीं खुसदा। इस करके जेड़ियां चीजां खुस जांदियां ने वो धर्म नहीं हुंदा, ख्याल रखना, वो धर्म हुंदा ही नहीं है, उहदे तक किसी का हाथ ही नहीं पैंदा। वो तो बड़ा उच्चा है, उत्थों तक किसी का कोई हाथ नहीं। तो जेड़े कम्मां नूं असीं धर्म दे कम समझने आ ते ओ किते नहीं पहुंचाउंदे जिन्हां दे विच असीं कुछ बनना चाहुंदे आ। ए पक्का गंढ मार के इहनूं चेते विच रख के फिर धर्म कमाउणा, नहीं तो एवें समां लंघ जाएगा। बड़ी शिकायत है किन्ने किन्ने सालां तों कर रहे हां, तां इक्को ही गल है, असीं गलत राह ते जा रहे हां। नहीं तो ऐकर करे सो ऐकर पाए, इत्थे ते उधार ही कोई नहीं है। सतगुरु ने यह नहीं कहा भी तेरी अर्थी चुकी जाएगी ते फिर तेनू स्वर्ग मिलना है, उत्थे भी तां स्वर्ग मिलना है जे इत्थे कुछ मिल गया, ते जे इत्थे कुछ नहीं मिलिया ते अगे की मिलना है, फिर ते जो कुछ इत्थे है वह भी वो ही उत्थे मिलेगा। इस करके जेड़े ते रस्ते ने साडे कुछ अपने आप नू बनाउण दे, वो ते एवें ने, उन्हां ते थकना ही है, जिन्ना मर्जी थक लो, जिन्ना मर्जी समा गवा लो, कई जन्म लंघ जाणगे, मैं ए बनना है, मैं ओ बनना है, मेरे विच ए ताकत आउणी चाहीदी है, कुछ ना कुछ है मेरे कोल हुण, ओ ते थकाउणगे, कुछ नहीं देणगे। ते जेड़े इस राह ते गए जिन्हां दे कोल सी जो कुछ, उन्हां ने कह दिता मैं तेरे तो अपने आप नू कुर्बान करना चाहुंदा, वार देना चाहुंदा। गुरबाणी विच शब्द आउणगे कि मैं अपने आपे नू अपने रब तो अपने गुरु तो कुर्बान कर देना है, खत्म करना चाहुंदा। इस्लाम विच इहनू कहिंदे ने फना दी दुनिया, अपने आप नू फना करना, खत्म करन दे नेड़े लै जाणा। धर्म ते इह सी, रस्ता ते इह सी, अपने आप नू गवाउणा। मैं पढ़िया एक संत बाबा अतर सिंह जी दे जीवन विच, जदों ओ रब दे प्यार दे विच इन्ने लीन होए, इन्ने लीन हो गए कि जदों उधर हथ मिलिया इधर संसार छुटदा गया, अपने आप संसार छुट गया, वैराग दा हड़ आ गया जिंदगी विच, इसे प्यार विच चले गए हजूर साहब। कहिंदे उत्थे एक जंगल सी, उस जंगल दे विच ख्याल बनिया भी हुण कुछ नहीं चाहीदा, हुण मेरे विच ते मेरे रब दे विच सिर्फ एक पड़दा है ते मेरा शरीर है, इहदा किते खात्मा हो जाए, क्योंकि इहदे नाल जो कुछ विहाजना सी वो कर लिया है। इह उहदी गल है, ख्याल रखना, हुण इहदी लोड़ नहीं पास दी। जिहड़ा जिन्नू साधु कहा ना गुरबाणी विच, ब्रह्म ग्यानी कहा, शरीर दी सिर्फ उहदी जरूरत, दूजियां दा पार उपकार रह जांदा, और उहदी शरीर दी कोई लोड़ नहीं हुंदी, उह शरीर तो बिना भी उसे तरह ही, सिर्फ उहने वरताउणा है कुछ, ते उह शरीर नहीं वरताया जा सकदा, आप ते लोड़ ही नहीं है। जिवें कोई बंदा भोजन छकण लगे तां थाली विचों भोजन खा लिया ते थाली दी की लोड़ रह गई, पूरी तरह तृप्त हो गए तां उह रखेगा। हां उस थाली नूं उह वरत सकदा है, भी दूजियां नूं उहदे विच पा के वरताए, पर उहनूं आप नहीं लोड़ रहिंदी। इस देह रूपी थाली विच जिथे गुरु साहिब ने कहा कि थाल विच तीन वस्तु पईओ, सत संतोख विचारो, अमृत नाम ठाकुर का पयो, जिसका सबस आधारो, जे को खावै जे को पुंचै तिसका होए उधारो। जिन्हां ने इस देह रूपी थाली दे विचों अमृत नाम दा भोजन चंगी तरह रज के खा लिया एक बारी, इहदे प्रयोजन नष्ट हो गए, उत्थे इहदी फिर जरूरत भी उहनां दी जिंदगी विच बड़ी घट गई। इह ओह दशा है जिहनूं गुरु नानक साहिब ने कहा, मरने की चिंता नहीं, जीवन की नहीं आस, जिंदगी जे 100 साल लंबी हो जाए तां भी स्वागत करदे ने, भी ओह जिउण लई भी तैयार ने, संसारी का तो यह हाल है। सच जाणो संसारी की परिभाषा करिए ना, तो संसारी की यह परिभाषा है वो जिउणा भी नहीं चाहुंदा पूरी तरह। जे कोई इस तरह का यंत्र निकल आया ना कि हर एक दे दिमाग नू ला के वेखिए बे तू आत्महत्या करना चाहुंदा है कि नहीं, 10% लोग बचणगे, सिर्फ 90% उहदे विच आ जाणगे। बहुतियां दा करदा है मूंह नहीं बोलदे, मरना चाहुंदे क्यों? कसीट कसीट के इन्ने साल निकल गए, मिलिया ते इत्थों है ही कुछ नहीं। इसलिए मरना अंदर कहिंदा है की कर रहे हो, ही सवेरे उठना खाना फिर सौ जाना फिर हसना फिर रोना, दोहराया जा रहा है, रिपीटिंग है, होर कुछ भी नहीं। तां वह बाहरों प्रगट नहीं करनगे, नैतिकता का एक बंदिश है, बोल नहीं सकते। ते जे उन्हां अगे मौत की गल करो, मरना भी नहीं चाहते, डर है, मरन लई भी तैयार ने। संसारी की दशा ऐसी, वह मरना भी नहीं चाहता, वह जिउणा भी नहीं चाहता। पर जिहदे उत्ते बरकत का हथ टिक गया, गुरु की बख्शिश हो गई, जे मौत आ जाए तो स्वागत करेगा, जे जिंदगी मिले तो तां भी प्रवान करेगा, उन्हूं भी जीवेगा, पूरी तरह रज के जीवेगा। इस करके असी कहने भी ये त्यागी है, जेड़ा ब्रह्म ज्ञानी साधु है कहिंदे त्यागी नहीं, त्यागी नहीं हो। उन्हें तो सारा कुछ भोगया जो कुछ उसकी जिंदगी विच है सी, त्यागी ते विचारा संसारी है, वो भोगण की तैयारी करता रहिंदा, सारी उम्र भोगया जांदा ही नहीं उस विच। अखें वेख ना रजियां बहु रंग तमाशे, कोई आदमी दसे मैं पूरा संसार नूं भोग लिया है, नहीं भोगया। जे भोग लिया हुंदा ते संसार छुट जाना सी, क्योंकि एक गल तो स्पष्ट है, जे रोटी रज के खा ली तो परत के बंदा फिर क्यों वेखेगा रोटियां वल, चंगी तरह खा ली ना, परत के फिर वेखदा है, इहदा मतलब रज के नहीं खाधी, भोगया है ही नहीं है। संसार नूं भोगया पूरी तरह, जीवन नूं भोगया कह लवां, ते साधुआं ने रब दे प्यारियां ने भोगया तां ही परत के नहीं बहिंदे, चंगी तरह भोग लिया है जीवन, संसारी विच विचाले है, उन्हें पूरी तरह जाने ने जिंदगी दे रस नूं वेखे नहीं है। इस करके जान की तैयारी है, पर अखां अजे भी रजियां नहीं हैं। भाई गुरदास जी कहिंदे ने मैं संसारी नूं वेख्या, अखीं वेख ना रजियां बहु रंग तमाशे, नजर ते घट गई, ऐनक ते नौबत आ गई, पानी वहिंदा है पर अजे रजेवां नहीं है। सादी जीव ना रजियां कर भोग विलासे, जुबान भी रजी नहीं है। उस्तत निंदा कन सुन रोमन ते हासे, बड़ा कुछ चलिया, नक ना रजा वास लै दुर्गंध सुवासे। ते फैसला कर दिता भाई साहब ने, कहिंदे रज ना कोई जीविया कूड़े परवासे, नहीं रजदा इत्थे कोई। कोई आदमी उपरों भावे कही जाए भी बड़ी कृपा है, बहुत नहीं हुई कृपा, रजिया नहीं कुछ, कुछ रहिंदा अजे करन वाला, अंदर किते कोई हलचल हो रही है भी कोई कम रह गया तेरा बड़ा जरूरी। ओ कम साजन संत करो, यह काम तेरा कम रहिंदा को अजे, उदे करके बेचैनी है कि टिकट अजे करौनी सी, विचे अड़ी हुई है, सफर ते जाना है अगे, उदी टिकट नहीं है कोल, इस करके अंदर सब कुछ होने दे बावजूद भी रो रहा है, बेचैन है। साजन संत करो यह काम, आन त्याग जपो हर नाम, ए कार्य जो सी उनु कीता नहीं, बाकी सारे कर ले, वो तो शरीर नाल संबंधित सन। तां संसारी ने कुछ नहीं वेख्या संसार विच, इस तरह चला गया खाली हथ, चले जवारी दोए हथ चार, पूरी तरह कीता ही कुछ नहीं, बस उनु धर्मी कहिंदे ने। कबीर साहब नूं भी क्या सी, क्योंकि छड़ बैठे सन संसार नूं, ते जदों कोई संसार नूं त्यागदा है ना तां लोक बहुते उन्हूं बीमार कहिंदे ने। दो तरह दे लोक रोगी लगदे, एक तां जिहड़े उदास हो जाण संसार तों, संसार उन्हां नूं फिक्का लगदा है, ਇੱਕ ਜਿਹੜੇ ਸੰਸਾਰ ਨੂੰ ਚੰਗੀ ਤਰ੍ਹਾਂ ਵੇਖ ਕੇ ਰੱਬ ਨਾਲ ਜੁੜ ਜਾਣ ਉਹਨਾਂ ਨੂੰ ਵੀ ਸੰਸਾਰ ਫਿੱਕਾ ਲੱਗਦਾ। ਕਬੀਰ ਸਾਹਿਬ ਨੂੰ ਕਿਹਾ ਕਿ ਤੁਸੀਂ, ਕਿਉਂਕਿ ਉਹਨਾਂ ਦਾ ਕੰਮ ਵਿੱਚ ਪਿਆ ਰਹਿੰਦਾ ਸੀ, ਬਾਣੀ ਦੇ ਵਿੱਚ ਲਿਖਿਆ ਹੋਇਆ ਵੀ ਧਾਗੇ ਲਮਕੇ ਹੋਏ ਨੇ, ਜਿਹੜਾ ਕੱਪੜੇ ਬਣਵਾਉਣ ਵਾਲੇ ਗਾਹਕ ਸਨ ਉਹ ਬਾਹਰ ਲਾਈਨ ਲਾ ਕੇ ਬੈਠੇ ਨੇ, ਜਿਹਨੂੰ ਆਖਿਆ ਸੀ ਕੱਲ ਲੈ ਜੀ ਉਹ ਆ ਕੇ ਬੈਠਾ, ਕੰਮ ਹੋਇਆ ਨਹੀਂ। ਕਿਉਂਕਿ ਜਦੋਂ ਕਬੀਰ ਸਾਹਿਬ ਜਬ ਲੱਗ ਤਾਗਾ ਬਾਹੂ ਬੇਹੀ ਤਬ ਲੱਗ ਬਿਸਰੈ ਰਾਮ ਸੁਨੇਹੀ, ਐਸੇ ਬੰਦੇ ਦੀ ਇੱਕ ਮਜਬੂਰੀ ਬਣ ਜਾਂਦੀ, ਉਹ ਕਿਰਤ ਛੱਡਦਾ ਨਹੀਂ। ਇਹ ਖਿਆਲ ਰੱਖਣਾ, ਮੇਰੇ ਇਸ ਅਲਫਾਜ ਦੇ ਇਹ ਅਰਥ ਨਾ ਕੱਢਣਾ ਵੀ ਕਬੀਰ ਸਾਹਿਬ ਨੇ ਕਿਰਤ ਕੰਮ ਛੱਡਿਆ ਸੀ, ਨਹੀਂ ਕੰਮ ਛੱਡਦਾ ਨਹੀਂ। ਪਰ ਜਿਵੇਂ ਕੱਲ ਬੇਨਤੀ ਕੀਤੀ ਸੀ, ਐਸੇ ਆਦਮੀ ਦੇ ਕੰਮ ਸਧਾਰਨ ਬੰਦਿਆਂ ਵਰਗੇ ਨਹੀਂ ਰਹਿੰਦੇ, ਉਹ ਜਿੱਥੇ ਹੋਵੇਗਾ ਕੁਝ ਨਾ ਕੁਝ ਵਾਪਰ ਜਾਂਦਾ, ਆਲੇ ਦੁਆਲੇ ਉਹਦੇ ਸਾਰੀ ਸ਼ਕਤੀ ਇਸ ਤਰ੍ਹਾਂ ਦੀ ਹੈ ਨਾ। ਜਿਵੇਂ ਗੁਰੂ ਨਾਨਕ ਸਾਹਿਬ ਦੁਕਾਨ ਤੇ ਗਏ ਤਾਂ ਉਹ ਤੇਰਾ ਤੇਰਾ ਤੇ ਜਾ ਕੇ ਗੱਲ ਖਿਲਰ ਗਈ ਸਾਰੀ। ਇਸੇ ਤਰ੍ਹਾਂ ਜਿਹੜੇ ਇੱਕ ਨਾਲ ਜੁੜੇ ਨੇ, ਕਿਰਤ ਨਹੀਂ ਛੱਡੀ, ਪਰ ਕਿਰਤ ਦੇ ਵਿੱਚ ਕੀਰਤਨ ਆ ਗਿਆ, ਛੱਡੀ ਨਹੀਂ ਛੁੱਟ ਗਈ, ਦੋ ਗੱਲਾਂ ਨੇ। ਇਹ ਗੱਲ ਬਿਲਕੁਲ ਠੀਕ ਹੈ, ਗੁਰੂ ਸਾਹਿਬ ਨੇ ਕਿਰਤ ਛਡਾਈ ਨਹੀਂ, ਨਾ ਸਿੱਖਾਂ ਨੇ ਛੱਡੀ, ਪਰ ਛੁੱਟ ਜਾਏ ਤੇ ਫਿਰ ਉੱਥੇ ਕੀ ਕਰੇ, ਦੋ ਗੱਲਾਂ ਨੇ ਨਾ ਇਹਦੇ ਵਿੱਚ ਭੁਲੇਖਾ ਲੱਗ ਗਿਆ ਸਾਨੂੰ। ਰੱਬ ਦੇ ਪਿਆਰਿਆਂ ਦੀ ਕਿਰਤ ਛੁੱਟੀ ਹੈ, ਉਹਨਾਂ ਨੇ ਛੱਡੀ ਨਹੀਂ, ਕਿਉਂਕਿ ਜਦੋਂ ਵੱਡੀ ਕਿਰਤ ਮਿਲ ਗਈ ਛੋਟੀ ਆਪੇ ਛੁੱਟ ਗਈ, ਰਹਿਮਤ ਹੋਈ ਕਿਰਪਾ ਹੋ ਗਈ। ਤਾਂ ਕਬੀਰ ਸਾਹਿਬ ਨੂੰ ਕਿਸੇ ਕਿਹਾ ਵੀ ਘਰ ਵਸਾ ਲਓ ਤੁਸੀਂ, ਘਰ ਵਸਾਉਣਾ ਇਹਨੂੰ ਕਹਿੰਦੇ ਨੇ। ਇੱਥੇ ਸੰਸਾਰ ਵਿੱਚ ਘਰ ਵਸਾਉਣ ਦਾ ਮਤਲਬ ਤੁਸੀਂ ਸਮਝਦੇ ਹੋ ਕਿ ਜਿਸ ਬੰਦੇ ਦੇ ਅੰਦਰ ਦੂਸਰੇ ਦੇ ਘਰ ਨੂੰ ਛੋਟਾ ਕਰਕੇ ਆਪਣੇ ਨੂੰ ਵੱਡਾ ਕਰਨਾ, ਇਹ ਪੈਮਾਨਾ ਹੈ। ਉਂਝ ਕੋਈ ਨਹੀਂ ਇੱਥੇ ਵੱਡਾ, ਇੱਥੇ ਵੱਡਾ ਹੋਣਾ ਦੂਜੇ ਦੇ ਛੋਟੇ ਹੋਣ ਕਰਕੇ ਹੈ, ਵੈਸੇ ਕੁਝ ਨਹੀਂ ਵੱਡਾ। ਜੇ ਆਦਮੀ ਕੋਲ ਸੌ ਹੈ ਤੇ ਜੇ ਸਾਰਿਆਂ ਕੋਲ ਸੌ ਤੋਂ ਥੱਲੇ ਹੈ, ਫਿਰ ਸੌ ਵਾਲਾ ਬਹੁਤ ਅਮੀਰ ਹੈ, ਫਿਰ ਉਹ ਠੀਕ। ਯਾਨੀ ਕਿ ਵੱਡਾ ਇੱਥੇ ਹੋਰ ਕੋਈ ਪੈਮਾਨਾ ਹੈ ਹੀ ਨਹੀਂ ਮਿਲਣ ਦਾ। ਵੱਡੇ ਹੋਣ ਦਾ ਮਤਲਬ ਵੀ ਦੂਸਰਾ ਕਿੰਨਾ ਕੁ ਤੁਹਾਡੇ ਤੋਂ ਛੋਟਾ ਹੈ ਉਹਦੇ ਨਾਲ ਮਿਣਿਆ ਜਾਂਦਾ ਹੈ। ਤੇ ਕਬੀਰ ਜੀ ਨੂੰ ਕਿਹਾ ਵੀ ਤੁਸੀਂ ਵੀ ਵਸਾਓ ਘਰ। ਕਹਿਣ ਲੱਗੇ ਵਸਿਆ ਤੇ ਹੋਇਆ ਹੈ, ਕਿੱਥੇ ਉਜਾੜਾ ਹੈ ਵਸੇਬਾ ਹੈ। ਕਹਿਣ ਲੱਗੇ ਨਹੀਂ ਇਸ ਤਰ੍ਹਾਂ ਨਹੀਂ ਵਸਦਾ, ਚੰਗੀ ਤਰ੍ਹਾਂ ਵਸਾਓ, ਫੁੱਲ ਬੂਟੇ ਲੱਗਣੇ ਚਾਹੀਦੇ, ਕੁਝ ਇਕੱਠਾ ਵੀ ਕਰੋ ਨਾ, ਕੁਝ ਦਿਓ ਧੋਖਾ ਲੋਕਾਂ ਨੂੰ, ਕੱਟੋ ਜੇਬ ਕਿਸੇ ਦੀ, ਕੋਈ ਰਿਸ਼ਵਤ ਲਵੋ ਕਿਸੇ ਤੋਂ, ਭ੍ਰਿਸ਼ਟਾਚਾਰੀ ਹੋ ਜਾਓ, ਬੇਈਮਾਨੀ ਕਰੋ, ਤਾਂ ਹੀ ਵਸਦਾ ਨਾ ਘਰ। ਉਹਨੂੰ ਕਹਿੰਦੇ ਦਾ ਘਰ ਵਸ ਗਿਆ ਜੇ। ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਐਸੇ ਘਰ ਹਮ ਬਹੁਤ ਵਸਾਏ ਕਰਕੇ ਵੇਖਿਆ, ਉਹਨਾਂ ਨੇ ਚੀਜ਼ਾਂ ਕਰਕੇ ਵੇਖੀਆਂ ਜਿਨ੍ਹਾਂ ਨੇ ਅੱਜ ਕਿਤੇ ਜਨਮ ਤੋਂ ਲੈ ਕੇ ਕੁਝ ਛੱਡਿਆ ਨਾ, ਮਾੜਾ ਨਹੀਂ ਜੇ ਛੱਡ ਜਾਣ ਤਾਂ, ਪਰ ਉਹਨਾਂ ਛੱਡਿਆ ਤਾਂ ਵੀ ਪਹਿਲਾਂ ਕਿਤੇ ਵੇਖ ਕੇ ਆਏ, ਤਾਂ ਉਥੇ ਵੇਖ ਕੇ ਪੜਚੋਲ ਕਰਕੇ ਇੱਕ ਗੰਢ ਜਿਹੀ ਦੇ ਲਈ ਵੀ ਅਗਲੇ ਜਨਮ ਵਿੱਚ ਫਿਰ ਇੱਥੋਂ ਸ਼ੁਰੂ ਕਰ ਦੇਣਾ, ਹੁਣ ਪਰਤ ਕੇ ਨਹੀਂ ਜਾਣਾ। ਜਿਵੇਂ ਆਪਾਂ ਕਹਿੰਦੇ ਨਾ ਵੀ ਇਸ ਬੰਦੇ ਨੇ 80 ਸਾਲ ਦੀ ਉਮਰ ਵਿੱਚ ਸ਼ਾਦੀ ਕਰਾ ਲਈ, ਵੀ ਪਹਿਲਾਂ ਵੀ ਕਰਾਈ ਸੀ, ਘਰ ਵਾਲੀ ਨਹੀਂ ਇਸਤਰੀ ਚੜ੍ਹਾਈ ਕਰ ਗਈ, ਤਾਂ ਆਪਾਂ ਕਹਿੰਦੇ ਕਰਾਈ ਤਾਂ ਹੈ ਸੀ, ਹੁਣ ਕਿਉਂ ਕੀ ਲੋੜ ਪੈ ਗਈ। ਤਾਂ ਜਿਹੜੇ ਥੋੜੇ ਜਿਹੇ ਲੋਕ ਨੇ, ਕਈ ਵਾਰੀ ਅਸੀਂ ਉਹਨਾਂ ਤੇ ਤਰਕ ਕਰ ਦਿੰਦੇ ਹਾਂ ਵੀ ਗ੍ਰਿਸਤੀ ਕਿਉਂ ਨਹੀਂ ਸਨ, ਉਹਨਾਂ ਦਾ ਕਾਰਨ ਇਹ ਸੀ ਉਹ ਕਿਤੇ ਗ੍ਰਿਸਤੀ ਰਹੇ ਨੇ ਪਹਿਲਾਂ, ਉਹਦੇ ਵਿੱਚੋਂ ਲੰਘੇ ਨੇ, ਔਰ ਉਹਨੂੰ ਕਰ ਕਰਾ ਕੇ ਵੇਖ ਵਿਖਾ ਕੇ ਜਦੋਂ ਉਥੋਂ ਵਿਦਾ ਹੋਣਾ ਸੀ ਉਸ ਜੀਵਨ ਵਿੱਚੋਂ, ਸਰੀਰ ਬਦਲਣਾ ਸੀ ਤੇ ਕਿਤੇ ਅੰਦਰ ਸੁਰਤ ਵਿੱਚ ਡੂੰਘੀ ਗੰਢ ਦੇ ਲਈ ਵੀ ਇਹ ਕਰ ਲਿਆ, ਹੁਣ ਨਹੀਂ ਕਰਨਾ ਅੱਗੇ ਜਾ ਹੋਰ ਕੰਮ ਕਰਨ, ਤਾਂ ਉਹ ਪ੍ਰਵਾਨ ਨੇ, ਉਹਨਾਂ ਦੇ ਉੱਤੇ ਤਰਕ ਨਹੀਂ ਕੀਤਾ ਜਾ ਸਕਦਾ। ਸੋ ਸਤਿਗੁਰੂ ਜੀ ਨੇ ਅੱਜ ਬਚਨ ਕੀਤੇ ਨੇ ਕਿ ਸਭ ਤੋਂ ਵੱਡਾ ਰੋਗ ਹੈ ਬੰਦੇ ਦਾ ਉਹਦੀ ਹਉਮੈ ਅਹੰਕਾਰ, ਤੇ ਜਿਹੜੇ ਲੋਕ ਇਸ ਭਾਵਨਾ ਨੂੰ ਮਨ ਵਿੱਚ ਰੱਖ ਕੇ ਜਿਉਂਦੇ ਨੇ, ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਨੇ ਅੱਜ ਦੇ ਬਚਨ ਵਿੱਚ ਕਿਹਾ ਕਹਿੰਦੇ ਕਿ ਸਰਬੱਤਰ ਤ੍ਰਾਣੇ ਜਿਨ੍ਹਾਂ ਨੇ ਸਮਝਿਆ ਕਿ ਸਾਰਿਆਂ ਦੇ ਅੰਦਰ ਜਿਹੜਾ ਤ੍ਰਾਣ ਸ਼ਕਤੀ ਹੈ ਉਹ ਤੇਰਾ ਹੀ ਕੰਮ ਹੈ, ਉਹ ਤੂੰ ਹੀ ਸਾਰਿਆਂ ਨੂੰ ਸ਼ਕਤੀ ਦੇ ਰਿਹਾ, ਉਹਨਾਂ ਵਿੱਚ ਫਿਰ ਹੰਕਾਰ ਦਾ ਬੀਜ ਪੈਂਦਾ ਹੀ ਨਹੀਂ, ਉੱਗੇਗਾ ਕਿਵੇਂ? ਨਿਰਮਾਣ ਰਹਿੰਦੇ ਨੇ, ਝੁਕੇ ਰਹਿੰਦੇ ਨੇ। ਵੈਸੇ ਫਕੀਰੀ ਦਾ ਧਰਮ ਦਾ ਇਹੀ ਇੱਕ ਵਿਸ਼ਾ ਹੈ ਕਿ ਉਹਦੇ ਵਿੱਚ ਜਿੰਨੀ ਤਰਲਤਾ ਆ ਜਾਏ, ਜਿੰਨੀ ਨਰਮਾਈ ਆ ਜਾਏ, ਜਿੰਨਾ ਉਹ ਝੁਕੇ, ਹਾਂ ਉਹ ਬੁਰਾਈਆਂ ਅੱਗੇ ਨਾ ਝੁਕੇ, ਇਹ ਗੱਲ ਖਿਆਲ ਰੱਖੋ। ਉਹਦਾ ਇੱਕ ਜੀਵਨ ਇਸ ਤਰ੍ਹਾਂ ਦਾ ਹੈ ਜਿਵੇਂ ਦੰਦ ਤੇ ਜੀਭ ਦਾ ਸੰਬੰਧ ਹੈ। ਗੁਰਮੁਖ ਸੰਸਾਰ ਵਾਸਤੇ ਦੰਦਾਂ ਵਾਂਗ ਖਰਵ ਹੈ, ਬੜਾ ਤੇਜ ਹੈ, ਉੱਥੇ ਨਰਮਾਈ ਨਹੀਂ। ਜੇ ਉਧਰ ਨਰਮਾਈ ਆ ਗਈ ਫਿਰ ਤੇ ਝੁਕ ਗਿਆ, ਪਰ ਜਦੋਂ ਆਪਣੇ ਦੂਸਰੇ ਪਾਸੇ ਗੱਲ ਕਰਦਾ ਨਾ, ਦੂਸਰੇ ਪਾਸੇ, ਉੱਥੇ ਜੀਭ ਵਰਗਾ ਸੁਭਾਅ ਹੈ ਉਹਦਾ, ਬਿਲਕੁਲ ਨਰਮ, ਉੱਥੇ ਕੋਈ ਸਖਤੀ ਨਹੀਂ। ਇਹ ਦੋ ਚੀਜ਼ਾਂ ਨੇ, ਇਹਨਾਂ ਨੂੰ ਹੀ ਮੇਰੀ ਤੇ ਪੀਰੀ ਕਿਹਾ ਗਿਆ ਹੈ। ਮੇਰੀ ਦਾ ਅਰਥ ਹੈ ਸੰਸਾਰੀ ਸੁਭਾਅ, ਗੁਰਮੁਖ ਵਿੱਚ ਇਹ ਦੋਵੇਂ ਚੀਜ਼ਾਂ ਇਕੱਠੀਆਂ ਵੀ ਆ ਸਕਦੀਆਂ ਨੇ ਕਿ ਉਹਦਾ ਇੱਕ ਪਾਸੇ ਸੰਸਾਰ ਨਾਲ ਸੰਬੰਧ ਬੜਾ ਸਖਤ ਰਹੇ ਤੇ ਦੂਸਰੇ ਪਾਸੇ ਆਪਣੇ ਰੱਬ ਨਾਲ ਸੰਬੰਧ ਬੜਾ ਨਰਮ ਰਹੇ। ਪਰ ਇਹ ਵੱਖਰੇ ਵੱਖਰੇ ਸਰੀਰ ਨੇ, ਕਈਆਂ ਦਾ ਫਿਰ ਸੰਸਾਰ ਨਾਲ ਵੀ ਨਰਮ ਹੀ ਰਹਿ ਜਾਂਦਾ। ਦੋਵੇਂ ਤਰ੍ਹਾਂ ਦੇ ਲੋਕ ਨੇ, ਆਪੋ ਆਪਣਾ ਸੁਭਾਅ ਹੈ, ਆਪੋ ਆਪਣੀ ਜ਼ਿੰਦਗੀ ਹੈ। ਵੈਸੇ ਜਿੰਨਾ ਕੋਈ ਆਦਮੀ ਕਲਾਵਾਨ ਹੋਵੇਗਾ, ਜਿਹਦੇ ਵਿੱਚ ਸ਼ਬਦ ਦੀ ਕਲਾ ਬਹੁਤੀ ਗਹਿਰੀ ਹੈ, ਉਹ ਸੰਸਾਰ ਨਾਲ ਵੀ ਨਰਮਾਈ ਵਰਤਦਾ ਹੈ, ਜਿਵੇਂ ਭਾਈ ਮਰਦਾਨਾ ਜੀ ਸਨ। ਭਾਈ ਮਰਦਾਨਾ ਜੀ ਦੇ ਜੀਵਨ ਵਿੱਚ ਵੇਖਿਆ ਗਿਆ ਕਿ ਉਹ ਕਿਸੇ ਦੀ ਗੱਲ ਤੋਂ ਬਹੁਤ ਜਲਦੀ ਬੁੱਝ ਜਾਂਦੇ ਸਨ, ਪ੍ਰਭਾਵਿਤ ਹੋ ਜਾਂਦੇ। ਕਿਸੇ ਨੇ ਥੋੜਾ ਜਿਹਾ ਕਹਿਣਾ ਤੇ ਚਿਹਰਾ ਮੁਰਝਾ ਜਾਣਾ ਉਸੇ ਵੇਲੇ। ਜਦੋਂ ਵੀ ਗਏ ਨੇ ਗੁਰੂ ਸਾਹਿਬ ਭੇਜਦੇ ਤੇ ਉਹਨਾਂ ਨੂੰ ਸਨ ਵੀ ਜਾਓ ਨਾਨਕ ਮਤੇ ਗਏ ਤੇ ਜੋਗੀਆਂ ਕੋਲੋਂ ਅੱਗ ਮੰਗਣ ਭੇਜ ਦਿੱਤਾ, ਰਾਤ ਠੰਡ ਸੀ, ਵੀ ਜਾਓ ਤੁਸੀਂ ਅੱਗ ਲੈ ਕੇ ਆਓ। ਤਾਂ ਜਦੋਂ ਅੱਗ ਲੈਣ ਗਏ ਉਹਨਾਂ ਨੇ ਦੋ ਚਾਰ ਗੱਲਾਂ ਤਿੱਖੀਆਂ ਜਿਹੀਆਂ ਕਰ ਦਿੱਤੀਆਂ ਵੀ ਤੇਰਾ ਗੁਰੂ ਤੈਨੂੰ ਅੱਗ ਵੀ ਨਹੀਂ ਦੇ ਸਕਦਾ, ਤੈਨੂੰ ਅੱਗ ਨਹੀਂ ਦੇ ਸਕ। ਇਹ ਚੋਟ ਕਰ ਗਈ, ਵਾਪਸ ਮੁੜੇ, ਸਾਰੀ ਰਾਤ ਕਹਿੰਦੇ ਨੇ ਨੀਂਦ ਨਹੀਂ ਆਈ, ਨਾ ਤੇ ਦੱਸਿਆ ਆ ਕੇ, ਕਿਉਂਕਿ ਗੁਰੂ ਸਾਹਿਬ ਕਿਹਾ ਕਰਦੇ ਸਨ ਮਰਦਾਨਿਆਂ, ਛੋਟੀ ਮੋਟੀ ਗੱਲ ਦੀ ਪਰਵਾਹ ਨਹੀਂ ਕਰੀ, ਦੱਸਿਆ ਵੀ ਨਹੀਂ। ਪਰ ਅੰਮ੍ਰਿਤ ਵੇਲਾ ਜਦੋਂ ਹੋਇਆ ਨਾ, ਭਾਈ ਮਰਦਾਨੇ ਨੇ ਰਬਾਬ ਖੋਲਣੀ ਸੀ, ਰਬਾਬ ਖੋਲੀ ਤੇ ਗੁਰੂ ਨਾਨਕ ਸਾਹਿਬ ਬੈਠ ਗਏ। ਕਹਿਣ ਲੱਗੇ ਮਰਦਾਨਿਆਂ ਵਜਾ ਆਸਾ ਰਾਗ ਵਿੱਚ। ਮਰਦਾਨਾ ਰਬਾਬ ਵਜਾਉਂਦਾ ਪਰ ਉਂਗਲਾਂ ਠੀਕ ਨਹੀਂ ਚੱਲਦੀਆਂ, ਸੰਤੁਲਨ ਨਹੀਂ ਬਣਦਾ, ਤਰੀਕਾ ਨਹੀਂ ਬਣਦਾ। ਸਤਿਗੁਰਾਂ ਨੇ ਨਜ਼ਰ ਪਾ ਕੇ ਵੇਖਿਆ, ਮਰਦਾਨਿਆਂ ਕੀ ਗੱਲ, ਇੰਨਾ ਵੱਡਾ ਤੂੰ ਕਲਾਵਾਨ, ਅੱਜ ਤੇਰੀਆਂ ਤਾਰਾਂ ਠੀਕ ਕਿਉਂ ਨਹੀਂ ਚੱਲ ਰਹੀਆਂ, ਅੱਜ ਸਾਜ ਠੀਕ ਕਿਉਂ ਨਹੀਂ ਨਿਕਲਦਾ। ਫਿਰ ਚੁੱਪ ਕਰ ਰਿਹਾ। ਫਿਰ ਸਤਿਗੁਰਾਂ ਨੂੰ ਪਤਾ ਲੱਗ ਗਿਆ, ਕਹਿਣ ਲੱਗੇ ਮਰਦਾਨਿਆਂ ਇੰਜ ਲੱਗਦਾ ਤੈਨੂੰ ਕਿਸੇ ਨੇ ਕੁਝ ਕਹਿ ਦਿੱਤਾ, ਤੇਰਾ ਮਨ ਮੁਰਝਾ ਗਿਆ ਹੈ। ਫਿਰ ਉਹ ਅੰਦਰੋਂ ਉਹਨੇ ਗੱਲ ਕਹਿ ਦਿੱਤੀ, ਕਹਿਣ ਲੱਗਾ ਮਹਾਰਾਜ ਬਿਲਕੁਲ ਠੀਕ ਹੈ, ਮੈਂ ਅੱਗ ਲੈਣ ਗਿਆ ਸਾਂ, ਬੜਾ ਹੈਰਾਨ ਹੋ ਗਿਆ ਵੀ ਇਹਨਾਂ ਲੋਕਾਂ ਨੇ ਘਰ ਵੀ ਛੱਡੇ ਨੇ, ਕੱਪੜੇ ਵੀ ਗੇਰਵੇ ਪਾਏ ਨੇ, ਲੋਕ ਇਹਨਾਂ ਨੂੰ ਸਿੱਧ ਜੋਗੀ ਵੀ ਕਹਿੰਦੇ ਨੇ, ਤੇ ਜੇ ਕਿਸੇ ਗ੍ਰਿਸਤੀ ਵੱਲ ਚਲੇ ਜਾਈਏ ਉਹ ਖਾਣ ਵਾਸਤੇ ਰੋਟੀ ਵੀ ਦਏਗਾ, ਕੋਲੋਂ ਕੁਝ ਨਾ ਕੁਝ ਜਿੰਨਾ ਉਹਦੇ ਕੋਲ ਹੋਇਆ ਜ਼ਰੂਰ ਦਏਗਾ, ਪਰ ਮੈਂ ਇਸ ਗੱਲ ਤੋਂ ਦੁਖੀ ਹੋਇਆ ਬਈ ਇਹਨਾਂ ਨੇ ਕੱਪੜੇ ਵੀ ਪਾਏ ਗੇਰੂਏ ਤੇ ਮੰਗੀ ਸਿਰਫ ਅੱਗ ਹੈ, ਤੇ ਕੱਲੀ ਨਾਂ ਨਹੀਂ ਕੀਤੀ, ਨਾਲ ਸ਼ਬਦ ਵੀ ਬੜੇ ਗਰਮ ਬੋਲੇ ਨੇ। ਸਤਿਗੁਰਾਂ ਨੇ ਕਿਹਾ ਮਰਦਾਨਿਆਂ ਤੂੰ ਇਹਨਾਂ ਨੂੰ ਕੀ ਸਮਝਣਾ, ਇਹ ਸਾਧੂ ਨੇ? ਨਹੀਂ, ਇਹ ਸਾਧੂ ਨਹੀਂ ਹੁੰਦੇ ਜਿਹੜੇ ਕਦੀ ਰੁੱਖ ਪੱਟ ਦੇਣ, ਕਦੀ ਪਹਾੜ ਪੁੱਠਾ ਕਰ ਦੇਣ। ਮਰਦਾਨਿਆਂ ਇਹਨਾਂ ਦੇ ਗੇਰੂਏ ਕੱਪੜੇ ਗੇਰੂਏ ਪਿਆਰ ਵਾਲੇ ਨਹੀਂ, ਉਹ ਤੇ ਇਹਨਾਂ ਦੀ ਅੱਗ ਬਾਹਰ ਪ੍ਰਗਟ ਹੋਈ ਹੈ। ਤੈਨੂੰ ਪਤਾ ਹੈ ਅੱਗ ਦਾ ਤੇ ਗੇਰੂਏ ਰੰਗ ਦਾ ਇੱਕੋ ਜਿਹਾ ਸਰੂਪ ਹੁੰਦਾ, ਕੋਈ ਫਰਕ ਨਹੀਂ ਦੋਵਾਂ ਵਿੱਚ, ਅੰਦਰ ਦੀ ਅੱਗ ਬਾਹਰ ਆ ਗਈ ਬਸ। ਇਹਨਾਂ ਦੇ ਕੋਲ ਕੁਝ ਨਹੀਂ, ਇਹ ਤੇ ਸਿਰਫ ਭੇਖ ਦਿਖਾਏ ਜਗਤ ਕਹੋ ਲੋਗਨ ਕਹੋ ਬਸ ਕੀਨ। ਲੋਕਾਂ ਵਾਸਤੇ ਕੱਪੜੇ ਪਾਏ ਨੇ ਤਾਂ ਕੋਈ ਝੁਕੇਗਾ, ਜੇ ਸਿੱਧੇ ਪਾ ਲਓ ਤੇ ਕੌਣ ਅੱਗੇ ਆ ਕੇ ਝੁਕੇਗਾ। ਇਹਨਾਂ ਦੇ ਕੱਪੜਿਆਂ ਦਾ ਜੀਵਨ ਵਿੱਚ ਇਹਨਾਂ ਦੇ ਰੰਗ ਨਹੀਂ ਹੈ, ਉਸ ਤਰ੍ਹਾਂ ਦੇ ਨਹੀਂ ਹੈ। ਇਹਨਾਂ ਨਾਲੋਂ ਤੇ ਇੱਕ ਗ੍ਰਿਸਤੀ ਚੰਗਾ ਹੈ ਕਿ ਜਿਹੜਾ ਦਸਾਂ ਨੋਵਾਂ ਦੀ ਕਿਰਤ ਕਰਦਾ ਹੈ ਤੇ ਕੋਲੋਂ ਕੁਝ ਨਾ ਕੁਝ ਦੇ ਦਿੰਦਾ ਹੈ। ਇਹ ਤੇ ਸੱਜਣ ਆਪ ਵੀ ਮੰਗ ਕੇ ਲਿਆਉਂਦੇ ਨੇ ਤੇ ਜੇ ਕੋਈ ਕੋਲੋਂ ਦੂਸਰਾ ਆਇਆ ਨਹੀਂ ਇਹਨਾਂ ਵਿੱਚ ਈਰਖਾ ਜਾਗੀ ਨਹੀਂ, ਕੋਲ ਇਹਨਾਂ ਦੇ ਧਰਮ ਨਹੀਂ ਹੈ, ਉਹ ਹੋਰ ਚੀਜ਼ ਹੈ, ਵੱਖਰੀ ਹੈ। ਇਹਨੂੰ ਨਖੇੜਨਾ ਬੜਾ ਜ਼ਰੂਰੀ ਹੈ, ਨਹੀਂ ਤੇ ਅਸੀਂ ਗਲਤ ਰਾਹ ਤੇ ਚਲੇ ਜਾਵਾਂ। ਅਸੀਂ ਬੜੇ ਇਸ ਤਰ੍ਹਾਂ ਦੇ ਧਾਰਮਿਕ ਤਾਂਤਰਿਕ ਇਹ ਲੋਕ ਪਾਲੇ ਨੇ, ਅਸੀਂ ਕਹਿੰਦੇ ਹਾਂ ਬੜੀ ਬਖਸ਼ਿਸ਼ ਹੈ, ਬੜੀ ਕਿਰਪਾ ਹੈ, ਅਸੀਂ ਉਹਨਾਂ ਨੂੰ ਵੱਡੇ ਕੀਤਾ ਖਾਦ ਪਾ ਪਾ ਕੇ, ਫਲਾਣੇ ਵਿੱਚ ਬੜੀ ਕਿਰਪਾ ਹੈ, ਹੱਥ ਰੱਖੇ ਸਿਰ ਤੇ ਆ ਹੋ ਜਾਏ। ਗੁਰੂ ਦੀ ਮਤ ਹੋਰ ਸੀ, ਸਤਿਗੁਰਾਂ ਨੇ ਕਿਹਾ ਹੋਰ ਤਰੀਕੇ ਨਾਲ ਤੂੰ ਆ, ਪਿਆਰ ਦੀ ਦੁਨੀਆਂ ਵਿੱਚ ਵਿਚਰ, ਉਹਦੇ ਵਿੱਚ ਫਿਰ ਇਹ ਵੀ ਕੰਮ ਹੋ ਜਾਏਗਾ ਤੇਰਾ, ਸੰਸਾਰੀ ਵੀ ਕੋਈ ਸ਼ੱਕ ਨਹੀਂ। ਪਰ ਇਹ ਰਾਹ ਨਹੀਂ ਠੀਕ, ਮਰਦਾਨੇ ਦਾ ਮਨ ਬੁੱਝ ਗਿਆ ਸੀ ਤੇ ਸਤਿਗੁਰਾਂ ਨੇ ਇੱਕ ਫਿਰ ਮਰਦਾਨੇ ਨੇ ਸਵਾਲ ਕੀਤਾ, ਮਹਾਰਾਜ ਮੈਂ ਕਈ ਵਾਰੀ ਯਤਨ ਕਰਨਾ ਵੀ ਮੈਂ ਕਿਸੇ ਦੀ ਗੱਲਬਾਤ ਦਾ ਪ੍ਰਵਾਹ ਨਹੀਂ ਕਰਨੀ, ਬੇਪਰਵਾਹ ਰਹਿਣਾ, ਪਰ ਆਪਣੇ ਆਪ ਅਸਰ ਹੋ ਜਾਂਦਾ ਹੈ। ਹਜ਼ੂਰ ਨੇ ਕਿਹਾ ਇਹ ਤੇ ਹੋਣਾ ਹੀ ਹੋਣਾ ਮਰਦਾਨਿਆਂ, ਕਿਉਂਕਿ ਤੇਰਾ ਅੰਦਰਲਾ ਜਿਹੜਾ ਮਨ ਹੈ ਨਾ ਉਹ ਨਰਮ ਬੜਾ ਹੈ, ਤੇ ਜੇ ਇੰਨਾ ਨਰਮ ਨਾ ਹੁੰਦਾ ਮਰਦਾਨਿਆਂ ਫਿਰ ਰਬਾਬ ਨਹੀਂ ਸੀ ਵੱਜਣੀ। ਇਹ ਕਲਾ ਨਰਮ ਬੰਦਿਆਂ ਦੇ ਉੱਤੇ ਕੰਮ ਕਰਦੀ, ਮੋਟੀ ਮੱਤ ਵਾਲਿਆਂ ਤੇ ਕਲਾ ਥੋੜੀ ਕੰਮ ਕਰਦੀ ਹੈ, ਉਹਨਾਂ ਦੇ ਵੱਸ ਦਾ ਕੰਮ ਨਹੀਂ। ਤੈਨੂੰ ਰੱਬ ਨੇ ਬਣਾਇਆ ਹੈ ਕਲਾਵਾਨ, ਤੂੰ ਰਬਾਬ ਤਾਂ ਵਜਾਉਣਾ ਤੇਰਾ ਅੰਦਰ ਨਰਮ ਬੜਾ ਹੈ, ਤੇ ਉਸ ਨਰਮ ਅੰਦਰ ਦੇ ਉੱਤੇ ਜਦੋਂ ਕਈ ਵਾਰੀ ਸੰਸਾਰ ਦੀ ਮਾਰ ਪੈ ਜਾਂਦੀ ਤੇ ਉਹ ਹਿੱਲ ਜਾਂਦਾ ਸਾਰਾ। ਇਸ ਕਰਕੇ ਇਹਨੂੰ ਥੋੜਾ ਜਿਹਾ ਬਚਾ ਕੇ ਰੱਖਿਆ ਕਰ, ਤੂੰ ਵਿਵਾਦਾਂ ਤੋਂ ਦੂਰ ਰਿਹਾ ਕਰ, ਤੇਰਾ ਅੰਦਰ ਬੜਾ ਸੋਹਲ ਹੈ, ਨਰਮ ਹੈ, ਤੂੰ ਇਸ ਵਗਦੀ ਹੋਈ ਸੰਸਾਰ ਦੀ ਗਰਮ ਹਵਾ ਤੋਂ ਤੂੰ ਮੇਰੀ ਬੁੱਕਲ ਵਿੱਚ ਰਿਹਾ ਕਰ, ਫਿਰ ਨਹੀਂ ਤੈਨੂੰ ਲੱਗੇਗੀ। ਆਪਣੇ ਆਪ ਨੂੰ ਜਦੋਂ ਤੈਨੂੰ ਕੁਝ ਕਹਿਣ ਲੱਗੇ ਉਦੋਂ ਸ਼ਬਦ ਨਾਲ ਆਪਣੇ ਆਪ ਨੂੰ ਜੋੜ ਲਿਆ ਕਰ, ਫਿਰ ਉਹਦਾ ਅਸਰ ਘੱਟ ਹੋਵੇਗਾ। ਗੱਲ ਕਰ ਰਿਹਾ ਸੀ ਜਿਹੜਾ ਆਦਮੀ ਅੰਦਰੋਂ ਨਰਮ ਹੈ, ਸ਼ਬਦ ਉਹਦੀ ਜ਼ਿੰਦਗੀ ਵਿੱਚ ਬੜੀ ਜਲਦੀ ਵਿਕਾਸ ਕਰਦਾ, ਜਿਹੜੇ ਸਖ਼ਤ ਬੜੇ ਨੇ ਉਹ ਜਪਦੇ ਬਹੁਤ ਨੇ, ਅਸਰ ਨਹੀਂ ਹੁੰਦਾ, ਇਹ ਪੁਰਾਣਾ ਸੁਭਾਅ ਹੈ, ਪੁਰਾਣੀ ਜ਼ਿੰਦਗੀ। ਤਾਂ ਅੱਜ ਦੇ ਬਚਨ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੇ, ਕਹਿੰਦੇ ਕਿ ਸਰਬੱਤਰ ਪ੍ਰਾਣ ਹੈ, ਪ੍ਰਾਣ ਕਹਿੰਦੇ ਨੇ ਜਿੰਦ ਨੂੰ, ਤੂੰ ਸਾਰਿਆਂ ਦੇ ਵਿੱਚ ਜਿੰਦ ਰੂਪ ਬਣ ਕੇ ਬੈਠਾ, ਪ੍ਰਾਣ ਸਵਾਸ ਕਹਿੰਦੇ ਨੇ, ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਵੈਸੇ ਪ੍ਰਾਣ ਤੇ ਸਵਾਸ ਇਹ ਦੋ ਚੀਜ਼ਾਂ ਇਕੱਠੀਆਂ ਨੇ, ਇੱਕੋ ਥਾਂ ਤੇ ਰਹਿੰਦੀਆਂ ਨੇ। ਪ੍ਰਾਣ ਕਹਿੰਦੇ ਨੇ ਸਵਾਸ ਦੀ ਆਤਮਾ ਨੂੰ, ਤੇ ਸਵਾਸ ਹੁੰਦਾ ਪ੍ਰਾਣ ਦੀ ਬਾਡੀ ਜਿਹਦੇ ਵਿੱਚ ਪ੍ਰਾਣ ਰਹਿੰਦੇ। ਆਪਾਂ ਕਹਿੰਦੇ ਫਲਾਣੇ ਦੇ ਪ੍ਰਾਣ ਨਿਕਲ ਗਏ ਜਾਂ ਆਪਾਂ ਕਹਿੰਦੇ ਉਹ ਸਵਾਸ ਦੇ ਗਿਆ, ਦੋਵੇਂ ਚੀਜ਼ਾਂ ਇਕੱਠੀਆਂ ਨੇ। ਤਾਂ ਇਹ ਜਿਹੜੇ ਪ੍ਰਾਣ ਨੇ ਨਾ, ਸਵਾਸ ਨਹੀਂ, ਆਕਸੀਜਨ ਨਹੀਂ ਹੈ। ਜੇ ਆਕਸੀਜਨ ਹੀ ਪ੍ਰਾਣ ਹੁੰਦੀ ਤਾਂ ਬੜੀ ਆਕਸੀਜਨ ਮਿਲ ਜਾਂਦੀ, ਹਾਸਪਿਟਲ ਵਿੱਚ ਲਾ ਕੇ ਰੱਖਦੇ ਨੇ, ਉਹ ਮਨੁੱਖ ਦੇ ਮੂੰਹ ਨੂੰ ਲਾਈ ਹੁੰਦੀ ਹੈ ਤੇ ਕਹਿੰਦੇ ਮੌਤ ਹੋ ਗਈ, ਤੇ ਜੇ ਆਕਸੀਜਨ ਪ੍ਰਾਣ ਹੁੰਦੇ ਬੰਦੇ ਦੇ ਫਿਰ ਤਾਂ ਉਹਨੂੰ ਜਿੰਦਾ ਰੱਖਿਆ ਜਾ ਸਕਦਾ ਸੀ, ਪਰ ਆਕਸੀਜਨ ਪ੍ਰਾਣ ਨਹੀਂ ਹੈ। ਆਕਸੀਜਨ ਜਿਹੜੀ ਹੈ ਉਹ ਪ੍ਰਾਣਾਂ ਦੀ ਬਾਡੀ ਹੈ, ਉਹਦੇ ਦੁਆਰਾ ਪ੍ਰਾਣ ਸਰੀਰ ਵਿੱਚ ਚੱਲਦੇ ਨੇ, ਕੰਮ ਕਰਦੇ ਨੇ। ਇਸ ਕਰਕੇ ਪ੍ਰਾਣ ਜਿਹੜੇ ਨੇ ਬੜੇ ਡੂੰਘੀ ਚੀਜ਼ ਹੈ, ਉਹ ਸਾਡੀ ਦੇਹ ਤੇ ਸਾਡੇ ਅੰਦਰਲੇ ਆਤਮਾ ਨੂੰ ਦੋਵਾਂ ਨੂੰ ਜੋੜ ਕੇ ਰੱਖਦੇ ਨੇ। ਤੇ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਚੱਲੇ, ਉਦੋਂ ਕੀ ਹੁੰਦਾ, ਸਰੀਰ ਵੱਖਰਾ ਹੋ ਜਾਂਦਾ, ਅੰਦਰਲਾ ਵੱਖਰਾ ਹੋ ਜਾਂਦਾ, ਉਹਨੂੰ ਕਹਿੰਦੇ ਮੌਤ ਹੋ ਗਈ ਹੈ। ਮੌਤ ਕਿਉਂ ਹੋਈ, ਪ੍ਰਾਣ ਵਿੱਚੋਂ ਪਾਸੇ ਹੋ ਗਏ, ਜਿਨ੍ਹਾਂ ਜੋੜਿਆ ਹੋਇਆ ਸੀ ਕੁਨੈਕਸ਼ਨ ਟੁੱਟ ਗਿਆ, ਸੰਬੰਧ ਲੈ ਗਿਆ ਨਾਲੋਂ। ਤਾਂ ਗੁਰੂ ਸਾਹਿਬ ਨੇ ਕਿਹਾ ਵੀ ਉਸ ਪ੍ਰਾਣ ਦੇ ਵਿੱਚ ਸ਼ਬਦ ਨੂੰ ਵਸਾ, ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਤੇ ਫਿਰ ਤੂੰ ਇਸ ਸਰੀਰ ਦੇ ਵਿੱਚੋਂ ਉਸ ਪ੍ਰਾਣ ਦੇ ਰਾਹੀਂ ਜਿਹੜਾ ਦੋਵਾਂ ਪਾਸੇ ਜੁੜਿਆ ਹੋਇਆ ਪੁਲ ਵਾਂਗੂ ਆਪਣੇ ਆਪੇ ਤੱਕ ਚਲਾ ਜਾਏਗਾ, ਤੇ ਤੇਰੀ ਜ਼ਿੰਦਗੀ, ਕਿਉਂਕਿ ਉਸ ਪਾਸੇ ਖੁਮਾਰੀ ਰਸ ਹੈ, ਇਧਰ ਦੁੱਖ ਹੈ, ਬੇਚੈਨੀ ਹੈ, ਚਿੰਤਾ ਹੈ, ਇਹ ਰਸਤਾ ਦੱਸਿਆ ਗੁਰੂ ਸਾਹਿਬ ਨੇ। ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾਂ, ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾ ਹੀ ਚਿੰਤ ਪਰਾਈ। ਸਤਿਗੁਰੂ ਨੇ ਬਚਨ ਕੀਤਾ, ਕਲਗੀਧਰ ਪਾਤਸ਼ਾਹ ਨੇ, ਕਹਿੰਦੇ ਕਿ ਸਰਬੱਤਰ ਤਰਾਣ ਪ੍ਰਾਣ ਹੈ, ਸਾਰਿਆਂ ਦੇ ਪ੍ਰਾਣਾਂ ਦੇ ਵਿੱਚ ਤੂੰ ਵਸਣਾ। ਫਿਰ ਬਚਨ ਕੀਤੇ, ਕਹਿੰਦੇ ਕਿ ਸਰਬੱਤਰ ਦੇਸੈ, ਦੇਸ਼ ਦੇ ਇੱਕ ਇੱਕ ਕੋਨੇ ਵਿੱਚ ਤੇਰੀ ਸ਼ਕਤੀ ਮੌਜੂਦ ਹੈ। ਕਿ ਸਰਬੱਤਰ ਭੇਸੈ, ਕਿਤੇ ਤੂੰ ਲੰਮੇ ਪਾ ਕੇ ਉਸ ਭੇਸ ਵਿੱਚ ਫਿਰਨਾ, ਕਿਤੇ ਨੀਲੇ ਵਾਲਿਆਂ ਵਿੱਚ ਤੂੰ ਵਸਿਆ ਹੋਇਆ, ਕਿਤੇ ਸਫੈਦ ਵਾਲਿਆਂ ਵਿੱਚ ਤੇਰਾ ਨਿਵਾਸ ਹੈ, ਕਿਤੇ ਗੇਰੂਏ ਵਾਲਿਆਂ ਵਿੱਚ ਤੇਰਾ ਨਿਵਾਸ ਹੈ, ਕੋਈ ਕਲੰਦਰ ਹੈ, ਕਿਵੇਂ ਦਾ ਹੈ? ਤੂੰ ਸਾਹਿਬ ਹੋਂ ਸਾਂਗੀ ਤੇਰਾ, ਜਿੰਨੇ ਤੇਰੇ ਸਰੂਪ ਨੇ ਉਹਨਾਂ ਦੇ ਵਿੱਚ ਤੂੰ ਉਸੇ ਤਰ੍ਹਾਂ ਦਾ ਬਣ ਕੇ ਬੈਠਾ ਹੋਇਆ। ਸਾਹਿਬ ਕਹਿੰਦੇ ਕਿ ਸਰਬੱਤਰ ਮਾਨਿਆ, ਸਾਰੇ ਥਾਵਾਂ ਤੇ ਤੂੰ ਮਾਣਨੀਕ ਹੈ, ਪ੍ਰਭਾਵ ਤੇਰਾ ਇੰਨਾ ਹੈ ਕਿ ਸਾਰਿਆਂ ਨੂੰ ਮੰਨਣਾ ਹੀ ਪੈਂਦਾ, ਭਾਵੇਂ ਕੋਈ ਤੈਨੂੰ ਮੰਨੇ ਭਾਵੇਂ ਨਾ ਮੰਨਣਾ ਚਾਹੇ, ਅਖੀਰ ਨੂੰ ਮੰਨਣਾ ਹੀ ਪੈਂਦਾ। ਕੋਈ ਆਦਮੀ ਸਾਰੀ ਉਮਰ ਕਹਿ ਮੈਂ ਨਹੀਂ ਰੱਬ ਨੂੰ ਮੰਨਦਾ, ਨਹੀਂ ਮੰਨਦਾ, ਪਰ ਕਦੀ ਨਾ ਕਦੀ ਕਿਤੇ ਨਾ ਕਿਤੇ ਉਹਦੇ ਮੂੰਹੋਂ ਵੀ ਤੁਸੀਂ ਸੁਣੋਗੇ ਵੀ ਹੁਣ ਕੀ ਕਰ ਸਕਦੇ ਆ, ਰੱਬ ਨੇ ਕਰ ਹੀ ਦਿੱਤਾ ਹੈ, ਹੁਣ ਕੀ ਕਰ ਸਕਦੇ, ਉਹਨੂੰ ਮੰਨਣਾ ਹੀ ਪਏਗਾ। ਕਿ ਸਰਬੱਤਰ ਮਾਨਿਆ, ਸਦੈਵ ਪ੍ਰਧਾਨਿਆ, ਸਦਾ ਹੀ ਤੂੰ ਪ੍ਰਧਾਨ ਹੈ। ਪਰ ਧਿਆਨਿਆ ਦਾ ਮਤਲਬ ਹੈ ਦੂਜਿਆਂ ਦਾ ਧਿਆਨ ਰੱਖ ਸਕਣਾ, ਪਰ ਧਿਆਨ ਪ੍ਰਧਾਨ ਦੇ ਅਰਥ ਇਹ ਹੁੰਦੇ। ਵੈਸੇ ਪ੍ਰਧਾਨ ਦੀ ਇੰਨੀ ਸ਼ਕਤੀ ਹੋਣੀ ਚਾਹੀਦੀ ਵੀ ਉਹ ਪਹਿਲਾਂ ਆਪਣਾ ਧਿਆਨ ਵੀ ਤੇ ਰੱਖੇ ਤੇ ਦੂਜਿਆਂ ਸਾਰਿਆਂ ਦਾ ਰੱਖ ਸਕੇ, ਉਹ ਹੈ ਪ੍ਰਧਾਨ। ਪ੍ਰਧਾਨ ਕਿਹਨੂੰ ਕਹਿੰਦੇ? ਜਿਹੜਾ ਦੂਜਿਆਂ ਦਾ ਧਿਆਨ ਇੰਨਾ ਸ਼ਕਤੀਸ਼ਾਲੀ ਹੋਵੇ, ਪਰ ਇਹ ਨਾ ਹੋਵੇ ਵੀ ਦੂਜਿਆਂ ਦਾ ਰੱਖੇ ਤੇ ਆਪਣਾ ਰੱਖੇ ਨਾ, ਫਿਰ ਵੀ ਉਹ ਗਲਤ ਹੈ। ਪ੍ਰਧਾਨ ਦੇ ਕੁਝ ਅਰਥ ਨੇ, ਕਹਿੰਦੇ ਕਿ ਸਦੈਵ ਪ੍ਰਧਾਨਿਆ, ਕਿ ਸਰਬੱਤਰ ਜਾਪਿਆ, ਇਸ ਤਰ੍ਹਾਂ ਦਾ ਤੂੰ ਪ੍ਰਧਾਨ ਹੈ ਕਿ ਤੈਨੂੰ ਸਾਰੇ ਜਪਦੇ, ਪਿਆਰ ਕਰਦੇ ਤੇਰੇ ਨਾਲ, ਤੂੰ ਇਸ ਤਰ੍ਹਾਂ ਦਾ ਪ੍ਰਧਾਨ ਨਹੀਂ ਬਈ 2 ਸਾਲ ਪ੍ਰਧਾਨ ਬਣਨਾ ਹੈ ਤੇ ਸ਼ਰਾਬ ਛੱਡ ਦਿੱਤੀ। ਮੈਂ ਬੜੇ ਥਾਵਾਂ ਤੇ ਇਸ ਤਰ੍ਹਾਂ ਦੇ ਪ੍ਰਧਾਨ ਵੇਖ ਕੇ ਹੈਰਾਨ ਹੋ ਗਿਆ। ਪਿੰਡਾਂ ਵਿੱਚ ਕਹਿੰਦੇ ਜੀ ਫਲਾਣਾ ਪ੍ਰਧਾਨ ਬਣ ਗਿਆ, ਹੁਣ ਮੈਂ ਕਿਹਾ ਉਹ ਤੇ ਸੁਣਿਆ ਸ਼ਰਾਬ ਪੀਂਦਾ ਸੀ। ਕਹਿੰਦੇ ਜੀ 2 ਸਾਲਾਂ ਵਾਸਤੇ ਛੱਡ ਦਿੱਤੀ ਹੈ ਵੀ 2 ਸਾਲ ਪ੍ਰਧਾਨ ਬਣਨਾ, ਬੜੀ ਕਮਾਲ ਦੀ ਗੱਲ ਹੈ। ਤਾਂ ਇਸ ਤਰ੍ਹਾਂ ਦੀ ਜਿਹੜੀ ਸਾਡੀ ਪ੍ਰਕਿਰਿਆ ਹੈ, ਗੁਰੂ ਵੀ ਵੇਖ ਕੇ ਹੈਰਾਨ ਹੋ ਜਾਂਦਾ ਹੈ ਬਈ ਇਹ ਕਿਵੇਂ ਦਾ ਆਪਣੀ ਜ਼ਿੰਦਗੀ ਵਿੱਚ ਵਿਚਾਰੇ ਤਰਲੇ ਲੈ ਰਹੇ ਨੇ ਵੀ ਨਾ ਪ੍ਰਧਾਨਗੀ ਬਿਨਾਂ ਸਰਦਾ ਨਾ ਸ਼ਰਾਬ ਬਿਨਾਂ ਸਰਦਾ ਹੈ, ਦੋਵੇਂ ਗੱਲਾਂ ਇਕੱਠੀਆਂ ਚਾਹੀਦੀਆਂ। ਸਾਰੇ ਤੈਨੂੰ ਜਪਦੇ, ਅੱਗੇ ਕਿਹਾ ਕਹਿੰਦੇ ਕਿ ਸਰਬੱਤਰ ਥਾਪਿਆ, ਸਾਰਿਆਂ ਨੂੰ ਤੂੰ ਅਸਥਾਪਨ ਕੀਤਾ ਹੋਇਆ, ਸਾਰਿਆਂ ਨੂੰ ਥਾਂ ਦਿੱਤੀ ਹੋਈ, ਆਪੋ ਆਪਣੇ ਥਾਂ ਤੇ ਸਾਰਿਆਂ ਨੂੰ ਬਿਠਾ ਕੇ ਰੱਖਣਾ, ਘਰ ਦਿੱਤੇ ਨੇ, ਪਰਿਵਾਰ ਜਨਮ ਦਿੱਤਾ ਹੈ। ਕਿ ਸਰਬੱਤਰ ਭਾਨੈ, ਭਾਨੈ ਦਾ ਮਤਲਬ ਸੂਰਜ, ਰਸਤਾ ਦੇਣ ਵਾਲਾ, ਚਾਨਣ ਦੇਣ ਵਾਲਾ, ਰਾਹ ਦਿਖਾਉਣ ਵਾਲਾ। ਕਿ ਸਰਬੱਤਰ ਮਾਨੈ, ਸਾਰਿਆਂ ਦੇ ਵਿੱਚ ਮਾਨਣੀਆ ਹੈ, ਇਹ ਸ਼ਬਦ ਰਿਪੀਟ ਕੀਤੇ ਗਏ ਨੇ, ਵਾਰ ਵਾਰ ਵਰਤੇ ਗਏ ਨੇ। ਇੱਕ ਦਿਨ ਮੈਂ ਬੇਨਤੀ ਕੀਤੀ ਸੀ ਇਹ ਮਹਾਂ, ਇਹਨੂੰ ਕਹਿੰਦੇ ਮਹਾਂ ਰਸ ਅਵੇਸ਼ ਵਿੱਚ ਉਚਾਰੀ ਕੀਤੀ, ਉਚਾਰਨ ਕੀਤੀ ਬਾਣੀ, ਮਹਾਂ ਰਸ ਅਵੇਸ਼, ਜਿਵੇਂ ਕੋਈ ਨਸ਼ਈ ਬੜੇ ਗਹਿਰੇ ਨਸ਼ੇ ਵਿੱਚ ਇੱਕ ਗੱਲ ਨੂੰ ਦਰਾਉਂਦਾ ਹੈ, ਉਹਦਾ ਮਨ ਨਹੀਂ ਅੱਕਦਾ ਕਿਉਂਕਿ ਨਸ਼ੇ ਵਿੱਚ ਰਸ ਵਿੱਚ ਹੈ। ਮੈਂ ਉਦਾਹਰਨ ਦਿੱਤੀ ਹੈ, ਕਿਤੇ ਇਹਦੇ ਅਰਥ ਇਹ ਨਾ ਕੱਢਣਾ ਵੀ ਨਸ਼ੇ ਵਿੱਚ, ਇਹ ਇੱਕ ਨਸ਼ੇ ਵਰਗਾ ਹੈ। ਉਹਦੇ ਵਿੱਚ ਵਾਰ ਵਾਰ ਕਿਹਾ ਜਾ ਰਿਹਾ साहब कहिंदे के सर्वत्र इंद्रै सारिआं दा तू राजा है, के सर्वत्र चंद्रै सारिआं दा तू चंद्र रूप है। जिवें चंद्रमा रात नूं चाननी दिंदा है, राह दिंदा है ते ठंडक दिंदा है। फिर अगे साहब कृपा करदे ने कि सर्वं कलीमै, कलीमै कहिंदे कला नूं, शक्ति नूं, सारिआं दे विच कला बन के बैठा होया कि परम फहीमै, फहीमै दा भाव है समझदारी, तेरे विच बड़ी गंभीर समझदारी है। ये सारे गुण कलगियां वाले कह रहे ने। कल नूं ये जिहड़े संत ने गुरु कृपा करन सांझे करांगे, समां बहुत हो चुका है। सो अज इन्नियां बेनतियां आप जी ने प्रवान करनियां।